अत सुहाल्य
सुहाल्य
सुहाल्य सुंदरी शोभावंती नार।
अत सुहाल्य सुंदरी शोभावंती नार। अत सुहाल्य अत तो पाव अति सुहाल्य सोनी। अत सुहाल्य सुंदरी ओ औरत जड़ी प्रभु नाल प्यार कर दी है ओ जीव स्त्री ते बड़ी सुंदर है ओ ते बड़ी सोनी है। अत सुहाल्यो ओ ते बहुत सुंदर है। अत सुहाल्यो सुंदरी ओ ते बड़ी सोनी है सुंदर है। शोभावंती ना ओ जीव स्त्री शोभा वाली है ओही शोभा वाली है ओही सोनी है जड़ी प्रभु नाल प्यार कर दी है। हाँ जी
नानक नाम सोहागणी
नानक नाम सुहागणी कहते ने सुहागण बनी दा क्यों नाम जप के बनी दा नाम नु लगी है सिहारी ए दस दी है कि नाम जप के नानक नाम सुहागणी तो फिर राह दस दे सुहागण बनी दा क्यों है कहते ने सुहागण बनी दा नाम जप नाम जपोगे तो पति दे बनोगे प्रभु दे बनोगे जपने तो सिवा दस रहे ने होर कोई राह नहीं है बंदा सौखी सौखी राह लभदा है कहिंदा जपड़ा ना पवे और दूजे राह मिल जाण मैं अखंड पाठ करा लवांगा दूजियां तो करा लांगा मैं लंगर करा लांगा एहो जी सेवा कर लांगा मैं पुण दान कर लवांगा पैसे खर्च लवांगा जिथे जपना है उथे मैं पाड़ी दे ले आवांगा ओ वित नहीं होना आखरे खड़ी तुकसी बेटे
नानक नाम सुहागणी
नानक नाम सुहागणी कहते ने नाम जप के सुहागण बनी दा प्रभु वाले बनना है ते नाम जपना पड़ेगा सुहागण बनना है जे पति वाली बनना है ए जीव जे तू प्रभु वाली बनना है ते तेनु नाम जपना पड़ेगा ता ही सुहागणा खाएंगे मेली मेलन हार ईश्वरी मिलावन हार है ओदी किरपा दी नाल लोड़ है तदे मिल पाएगी जो मिलाएगा तो नाल नाल समझा रहे ने कि जपना ते है पर जप के कोई दावे ना करे कि हुण ते मैं जप लिया हुण ते मिलना चाहिए कहिंदे ने किरपा तो बगैर नहीं मिलेगा जप के फिर किरपा दी अरदास करिए कि हे मालिक तू किरपा कर जप के दावा नहीं कोई कर सकता कि मैं हुण जप लिया ते मैनू ते वही हुण हासिल होना चाहिए ओ कहने मेली मिलावन हार ओ प्रभु जिन्हें तेनू मिलाना है अपने विच जदों ओ दयाल होएगा तेरे से तद ही कम बनेगा। हां
पौड़ी हर तेरी सब करे उस्तत जिन फादे काढ़िया
हर तेरी सब करे उस्तत सब करे क्योंकि सब जो आ गया सब दा मतलब सारे तो सारे नाल करे आवेगा करे नहीं हो सकता तो हर तेरी सब करे उस्तत ही ईश्वर सारे ही तेरी उस्तत कर दे सारी तेरी वड्याई कर दे सिफत सलाह तेरी सारे कर दे जिन फाथे काड़िया फाथे कहने फसे हुए नु ते बंदा फसदा किथे है फसीदा माया जाल विच किथे फसदा जी माया जाल विच तो कहने ने तेरा जो जप है जड़ा सिमरन है तेरा ए माया दे जाल विचों फसे नु कढ लैंदा है जीव फस जांदा है माया जाल विच ते परमेश्वर है परमेश्वर दा जो सिमरन है ए कढ लैंदा माया जाल विच पा माया तो मुक्त होवोगे जप के माया दे जाल तो मुक्त होवोगे जप के सिमरन करके तो हर तेरी सब करें उस्तत हे ईश्वर सारे जीव जीव तेरी उस्तत कर दे ने जिन फाथे काड़िया और जड़े उस्तत कर दे ने ए सिमरन है ओ फसया होया नु माया दे जाल विचों कढ लेंदा है। हां
हर तुदनो करे सब नम करे नमस्कार हर तुदनो करे सब नमस्कार जिन पापे ते राखिया
जिन पापे ते राखिया हर तुदनो करे सब नमस्कार जिन पापे ते राखिया हे ईश्वर सारे ही तेनु नमस्कार करते ने, सारे तेरे अगो न्यूंदे ने। क्यों? क्योंकि तेरा नाम पापा तो बचा लेंदा है, पापे ते राख्या पापा तो बचा लेंदा है। जिन जिस दे नाम ने, तुसी कहोगे नाम किथे लिखया है, तो समझण वाली गल है। हर एक अखर लिखया नहीं हुंदा, विच समझ लेना पैंदा है। तो कहिंदे ने इत्थे नाम दी गल हो रही है सारे शब्द विच। तो जिन पापे ते राख्या, जिहदा नाम पापा तो बचा लेंदा। हां जी,
हर निमाणिया तू मान हर ताडी
दादी
डाडी हूं तू डाडिया
डाडी हूं तू डाडिया हर निमाणिया तू मान हर डाडी हूं तू डाडिया उतरा पढ़ांगे न हर निमाणिया तू मान
डाडी हूं तू
हे ईश्वर तू निमाणिया दा मान है हर निमाणिया तू मान जेडे निमाणे ने जिन्हां दी इज्जत कोई नहीं उन्हां दा मान तू उन्हां दी इज्जत तू है भाव असी इज्जत वाले किन्हां नूं गिण लैने आ जिन्हां कोल चार दमड़े बोझे च नहीं असी उन्हां नूं आखदे आ इज्जत वाले उन्हां नूं इज्जत दिंदे आ उन्हां नूं सलामां करदे आ झुक जांदे आ उन्हां दे सामने लेकिन आखदे ने कि असली मान वाले ओह नहीं भगत जन ने बेशक बोझा खाली है खीसा खाली है लेकिन ओह माण योग ने ऐसिया नूं ईश्वर माण बख्शदा है ओह निमाणे ने उन्हां दा माण ईश्वर है हर निमाणिया तू माण ऐ ईश्वर तेरे भगत जड़े निमाणे ने उन्हां दा माण तू उन्हां दी इज्जत तू हर निमाणिया तू माण ते हर डाढ़ी हूं तू डाढ़िया तू डाढ़ियां दा डाढ़ा है तू डाढ़ियां तो भी डाढ़ा है भाव आ बड़े देखी दे संसार च डाढ़े ताकतवर अपना बल चाहे शरीरक होवे चाहे मायक बल होवे तो चुका देने ना दूसरियां नूं अपने बल नाल अपने शरीरक बल नाल या मायक बल नाल दूजियां ते जुल्म करदे ने ऐसियां नूं की करीदा जे दूजियां ते जबरदस्ती करन उहनां नूं डाढ़े आखीदा ਕੀ ਆਖੀਦਾ ਉਹਨਾਂ ਨੂੰ ਡਾਢੇ ਵੀ ਆ ਤਾਂ ਫਲਾਨਾ ਬੜਾ ਡਾਢਾ ਜਾਂ ਤਾਂ ਸਰੀਰ ਕਰਕੇ ਤਾਕਤਵਰ ਹੈ ਜਾਂ ਮਾਇਆ ਕਰਕੇ ਬੜਾ ਤਾਕਤਵਰ ਆਖੀਦਾ ਇਹ ਬੜਾ ਡਾਢਾ ਸਖਤ ਲੇਕਿਨ ਕਹਿੰਦੇ ਨਹੀਂ ਈਸ਼ਵਰ ਹੋਰ ਦਾ ਡਾਢਾ ਕੋਈ ਨਹੀਂ ਉਸ ਤੋਂ ਡਰੋ ਡਾਢਿਆਂ ਨੂੰ ਆਖਦੇ ਨੇ ਕਿ ਤੁਸੀਂ ਉਸ ਤੋਂ ਡਰੋ ਉਹ ਸਾਰਿਆਂ ਤੋਂ ਡਾਢਾ ਉਹ ਹੈ ਜੇ ਉਹਦੀ ਨਜ਼ਰ ਉਹ ਪੱਠੀ ਹੋ ਜਾਵੇ ਫਿਰ ਡਾਢਾ ਵੀ ਨਹੀਂ ਖਲੋ ਸਕਦਾ ਉੱਥੇ ਫਿਰ ਉਹ ਵੀ ਭੱਜਦਾ ਹੈ ਡਾਢੇ ਵੀ ਤੈ ਪੈਂਦੇ ਨੇ ਕਹਿੰਦੇ ਨੇ ਈਸ਼ਵਰ ਡਾਢਿਆਂ ਤੋਂ ਵੀ ਡਾਢਾ ਹੈ ਸੁਲਤਾਨਾ ਕਾਓ ਕਰਾਂਗਾ ਉਹਦੇ ਨਾਲ ਸਾਖੀ ਜੋੜ ਲਈ ਗਈ ਹੈ ਉਹ ਸਾਖੀ ਸਹੀ ਤੇ ਨਹੀਂ ਹੈ ਲੇਕਿਨ ਜੋੜ ਲਈ ਗਈ ਹੈ ਕਿ ਕਿਹੜਾ ਸੀ ਰਾਜਾ ਉਹ ਮੇਰਾ ਖਿਆਲ ਹੈ ਨਾ ਮੈਂ ਭੁੱਲ ਗਿਆ ਉਸਦਾ ਉਸਦੇ ਪੁੱਤਰ ਨੇ ਉਸਨੂੰ ਕੈਦ ਕਰ ਲਿਆ ਸੀ ਗੁਲਾਮ ਕਰਕੇ ਮੁਗਲ ਬਾਦਸ਼ਾਹ ਸੀ ਨਾ ਮੈਂ ਬੋਲ ਸ਼ਾਹਜਹਾਂ ਸੀ ਉਹਦੇ ਪੁੱਤਰ ਨੇ ਹੀ ਉਹਨੂੰ ਕੈਦ ਕਰ ਲਿਆ ਸੀ ਹੱਥਕੜੀ ਲਾ ਕੇ ਤੇ ਮੂਹਰੇ ਲਾ ਲਿਆ ਸੀ ਔਰ ਕਹਿੰਦੇ ਨੇ ਕਈ ਦਿਨਾਂ ਦਾ ਭੁੱਖਾ ਤੇ ਫਿਰ ਆਪਣੇ ਮੂੰਹ ਨਾਲ ਹੀ ਕੋਡਾ ਹੋ ਕੇ ਘਾਹ ਚੁਗਣ ਲੱਗ ਪਿਆ ਜਿਵੇਂ ਬੈਲ ਚੁਗਦੇ ਨੇ ਇਹ ਤੇ ਕਹਾਣੀ ਬਣਾ ਲਈ ਕਿਸੇ ਨੇ ਕੱਢ ਲਈ ਐਸਾ ਹੋ ਨਹੀਂ ਸਕਦਾ ਨਹੀਂ ਉਹ ਤੇ ਬਣਾ ਲਈ ਗਈ ਗੱਲ ਹੈ ਅਤਕਥ ਨਹੀਂ ਹੈ ਲੇਕਿਨ ਇਹ ਹੋ ਸਕਦਾ ਇਹਦਾ ਮਤਲਬ ਕੀ ਹੈ ਕਿ ਕੱਖੋਂ ਹੋਲੋ ਕਰ ਦਿੱਤਾ ਨਜ਼ਰੋਂ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਏ ਦਾ ਅਰਥ ਕੀ ਹੈ ਕਿ ਜੇ ਪ੍ਰਭੂ ਨਿਗਾਹ ਕਿਸੇ ਤੇ ਚੁੱਕ ਲਵੇ ਮੇਰ ਦੀ ਨਿਗਾਹ ਕਿਸੇ ਤੋਂ ਚੁੱਕ ਲਵੇ ਨਜ਼ਰ ਉਪੱਠੀ ਕਰੇ ਮੇਰ ਦੀ ਨਜ਼ਰ ਚੁੱਕ ਲਵੇ ਭੈੜੀ ਨਜ਼ਰ ਕਰ ਦੇਵੇ ਕਿਸੇ ਤੇ ਉਪੱਠੀ ਕਰ ਦੇਣੀ ਤਾੜਨਾ ਨਾਲ ਵੇਖਣਾ ਕਿਸੇ ਵੱਲ ਕਹਿੰਦੇ ਨੇ ਜੇ ਪ੍ਰਭੂ ਤਾੜਨਾ ਨਾਲ ਦੇਖੇ ਤੇ ਫਿਰ ਹੋਏਗਾ ਕਿ ਸੁਲਤਾਨਾ ਕੋਈ ਰਾਜਾ ਵੀ ਹੋਏਗਾ ਨਾ ਤਾਂ ਕਾਓ ਕਰਾਏਗਾ ਕੱਖੋਂ ਹਾਲੋ ਕਰ ਦੇਗਾ ਕੱਖੋਂ ਹਾਲਾ ਕਰ ਦੇਣਾ ਹੈ ਕਾਓ ਕਰਾਉਣਾ ਸੁਲਤਾਨਾ ਕਾਓ ਕਰਾਏਗਾ ਜਿਵੇਂ ਕਾਹ ਦੀ ਕੋਈ ਕੀਮਤ ਨਹੀਂ ਹੁੰਦੀ ਕੱਖੋਂ ਹਾਲਾ ਕਰ ਦੇਗਾ ਇੰਨਾ ਨੀਵਾਂ ਕਰ ਸਕਦਾ ਹੈ ਬਾਦਸ਼ਾਹ ਨੂੰ ਵੀ ਹਾਂਜੀ
ਹਰ ਅਹੰਕਾਰੀਆਂ ਮਾਰ ਨਿਵਾਏ ਮਨ ਮੁੱਖ ਮੂੜ ਸਾਧਿਆ
ਹਰ ਅਹੰਕਾਰੀਆਂ ਮਾਰ ਨਿਵਾਏ ਮਾਰ ਨਿਵਾਏ ਦਾ ਅਰਥ ਹੋਏਗਾ ਉਹਨਾਂ ਨੂੰ ਸਜ਼ਾ ਐਸੀ ਦਿੰਦਾ ਹੈ, ਐਸੀਆਂ ਮੁਸੀਬਤਾਂ ਵਿੱਚ ਪਾਉਂਦਾ ਹੈ ਕਿ ਉਹ ਵੀ ਨੀਵੇਂ ਹੋ ਜਾਂਦੇ ਨੇ। ਕਹਿੰਦੇ ਨੇ ਹਰ ਅਹੰਕਾਰੀਆਂ ਮਾਰ ਨਿਵਾਏ, ਮਾਰ ਨਿਵਾਏ ਦਾ ਮਤਲਬ ਇਹ ਨਹੀਂ ਕਿ ਜਾਨੋਂ ਮਾਰ ਦਿੰਦਾ, ਭਾਵ ਹੰਕਾਰੀਆਂ ਨੂੰ ਐਸੀਆਂ ਮੁਸੀਬਤਾਂ ਚ ਕਈ ਵਾਰੀ ਪਾ ਦਿੰਦਾ ਹੈ ਕਿ ਉਹਨਾਂ ਦਾ ਹੰਕਾਰ ਟੁੱਟ ਜਾਂਦਾ। ਬੰਦਾ ਹੰਕਾਰੀ ਏ ਔਰ ਕਈ ਵਾਰੀ ਐਸੀ ਮੁਸੀਬਤ ਚ ਪੈਂਦਾ ਹੈ ਕਿ ਫਿਰ ਹਿੰਮੋ ਚੂਣਾ ਹੋ ਜਾਂਦਾ ਹੈ, ਸਾਰਾ ਤਾਣ ਖਤਮ ਹੋ ਜਾਂਦਾ। ਕਹਿੰਦੇ ਹੰਕਾਰੀਆਂ ਨੂੰ ਵੀ ਉਹ ਇਕਦਮ ਨਿਮਰਤਾ ਚ ਲਿਆ ਸਕਦਾ, ਕੋਈ ਐਸੀ ਮੁਸੀਬਤ ਖੜੀ ਕਰ ਸਕਦਾ ਹੈ ਜਿਸ ਕਰਕੇ ਉਹ ਇਕਦਮ ਨੀਵੇਂ ਡਿੱਗ ਪੈਂਦੇ ਨੇ, ਟੱਟ ਜਾਂਦੇ ਨੇ। ਤੋ ਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ, ਮਨਮੁਖ ਮਨ ਪਿੱਛੇ ਤੁਰਨ ਵਾਲੇ। ਹੁਣ ਦੇਖੋ ਇੱਥੇ ਵੀ ਸਿਆਰੀ ਹੈ ਨਹੀਂ ਤਾਂ ਮਨਮੁਖ ਬੰਦੇ ਦੇਖੋ ਕਿ ਖੱਖੇ ਨੂੰ ਸਿਆਰੀ ਨਹੀਂ ਹੈ ਕੀ ਹੈ ਮਨਮੁਖ ਬੰਦਾ। ਤੋ ਉਹ ਬੰਦੇ ਜਿਹੜੇ ਮਨ ਪਿੱਛੇ ਤੁਰਦੇ ਨੇ ਐਸੇ ਬੰਦਿਆਂ ਨੂੰ ਮੂੜ ਮੂਰਖਾਂ ਨੂੰ ਸਾਧਿਆ ਸਿੱਧੇ ਰਸਤੇ ਪਾ ਦਿੰਦਾ। ਤੋ ਦੱਸ ਰਹੇ ਨੇ ਕਿ ਜੇ ਅਕਾਲ ਪੁਰਖ ਚਾਹੇ ਤੇ ਹੰਕਾਰੀਆਂ ਨੂੰ ਮੁਸੀਬਤ ਵਿੱਚ ਪਾ ਕੇ ਝੱਟ ਉਹਨਾਂ ਨੂੰ ਨਿਮਰਤਾ ਵਿੱਚ ਲੈ ਆਉਂਦਾ, ਤੇ ਜੇ ਉਹ ਚਾਹੇ ਜਾਤੀ ਮੂਰਖਾਂ ਨੂੰ ਮਨਮੁਖਾਂ ਨੂੰ ਸਿੱਧੇ ਰਾਹ ਪਾ ਦਿੰਦਾ। ਆ ਉਹਦੇ ਲਈ ਕੋਈ ਔਖਾ ਕੰਮ ਨਹੀਂ। ਹਾਂਜੀ,
ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ।
ਹਾਂ, ਇੱਥੇ ਵੀ ਅਨਾਥਿਆਂ ਕਵਾਂਗੇ, ਗਰੀਬ ਅਨਾਥਿਆਂ, ਹਰਿ ਭਗਤਾਂ, ਜਿਵੇਂ ਭਗਤਾਂ ਨਹੀਂ ਕਵਾਂਗੇ, ਭਗਤਾਂ ਦੇ ਉੱਤੇ ਵੀ ਬਿੰਦੀ ਨਹੀਂ ਹੈ ਪਰ ਆਪਾਂ ਕੀ ਕਹਿੰਦੇ ਹਾਂ ਭਗਤਾਂ। ਤੋ ਹਰਿ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ, ਈਸ਼ਵਰ ਆਪਣੇ ਭਗਤਾਂ ਨੂੰ ਗਰੀਬਾਂ ਨੂੰ ਤੇ ਅਨਾਥਾਂ ਨੂੰ ਹਮੇਸ਼ਾ ਵਡਿਆਈ ਦਿੰਦਾ ਕਿਉਂਕਿ ਉਹਨਾਂ ਦਾ ਰਖਵਾਲਾ ਮਾਲਕ ਆਪ ਹੈ। ਹਰੀ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ, ਗਰੀਬਾਂ ਨੂੰ ਅਨਾਥਾਂ ਨੂੰ ਭਗਤਾਂ ਨੂੰ ਉਹ ਆਪ ਵਡਿਆਈ ਬਖਸ਼ਦਾ ਕਿਉਂਕਿ ਉਹ ਉਹਦੇ ਆਪਣੇ ਨੇ। ਹਾਂਜੀ,
ਲੋਕ ਮਹਿਲਾ ਤੀਜਾ। ਸਤਿਗੁਰ ਕੈ ਪਾਣੇ ਜੋ ਚਲੇ ਤਿਸ ਵਡਿਆਈ ਵੱਡੀ ਹੋਏ।
ਸਤਿਗੁਰ ਕੈ ਪਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ। ਜੋ ਗੁਰੂ ਦੀ ਰਜ਼ਾ ਵਿੱਚ ਚੱਲਣਾ ਸਿੱਖ ਜਾਂਦਾ ਹੈ, ਜੋ ਅਕਾਲ ਪੁਰਖ ਦੀ ਰਜ਼ਾ ਵਿੱਚ ਚੱਲਣਾ ਸਿੱਖ ਜਾਂਦਾ ਹੈ, ਕਹਿੰਦੇ ਨੇ ਉਹਦੀ ਇੱਜ਼ਤ ਬੜੀ ਹੁੰਦੀ ਹੈ। ਰਜ਼ਾ ਮੰਨਣ ਵਾਲੇ ਦੀ ਬੜੀ ਇੱਜ਼ਤ ਹੁੰਦੀ ਹੈ, ਬੜੀ ਮਹਿਮਾ ਹੁੰਦੀ ਹੈ। ਹਾਂਜੀ,
ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੈ ਕੋਏ।
ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਏ। ਕਿੰਨੇ ਜਿਹਦੇ ਹਿਰਦੇ ਵਿੱਚ ਨਾਮ ਵਸ ਜਾਏ, ਉਹ ਜਿਹੜੀ ਨਾਮ ਦੀ ਅੰਦਰ ਵਡਿਆਈ ਵਸ ਜਾਂਦੀ ਹੈ, ਜਿਹੜਾ ਨਾਮ ਅੰਦਰ ਵਸ ਜਾਂਦਾ ਹੈ ਉਸਦੀ ਵਡਿਆਈ ਨੂੰ ਕੋਈ ਮੇਟ ਨਹੀਂ ਸਕਦਾ। ਜਿਸਦੇ ਅੰਦਰ ਨਾਮ ਵਸ ਜਾਏ, ਜੋ ਉਸਦੀ ਵਡਿਆਈ ਹੋਏਗੀ ਉਸ ਵਡਿਆਈ ਨੂੰ ਕੋਈ ਮੇਟ ਨਾ ਸਕੇਗਾ। ਹਾਂਜੀ,
ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ।
ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਕਰਮ ਕਹਿੰਦੇ ਨੇ ਬਖਸ਼ਿਸ਼, ਕਰਮ ਆਖਦੇ ਨੇ ਬਖਸ਼ਿਸ਼ ਕਹਿੰਦੇ ਨੇ। ਲੇਕਿਨ ਇਹ ਨਾਮ ਦੀ ਵਡਿਆਈ ਹਰ ਇੱਕ ਦੇ ਭਾਗਾਂ ਚ ਨਹੀਂ ਆ ਸਕਦੀ। ਜਿਹਦੇ ਤੇ ਬਖਸ਼ਿਸ਼ ਹੋ ਜਾਏ ਉਹੀ ਨਾਮ ਜਪੇਗਾ ਤੇ ਉਸੇ ਨੂੰ ਵਡਿਆਈ ਮਿਲੇਗੀ। ਜਪਣਾ ਬਹੁਤ ਔਖਾ ਹੈ। ਸਾਰੇ ਅਸੀਂ ਆਖਦੇ ਤੇ ਹਾਂ ਕਿ ਅਸੀਂ ਜਪਦੇ ਹਾਂ, ਲੇਕਿਨ ਜੋ ਜਪਣੇ ਤੇ ਜਿਸ ਨੂੰ ਅਸੀਂ ਸਮਝੀ ਬੈਠੇ ਹਾਂ ਕਿ ਜਪਣੇ, ਬੜਾ ਫਰਕ ਹੈ। ਜਪਣ ਜਪਣ ਚ ਬੜਾ ਫਰਕ ਹੈ। ਇੱਕ ਜਪ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੰਦਾ ਮਸ਼ੀਨ ਵਾਂਗੂ ਬੋਲੀ ਤੁਰਿਆ ਜਾਂਦਾ ਹੈ ਔਰ ਇਹ ਸਮਝਦਾ ਹੈ ਕਿ ਮੈਂ ਜਪ ਰਿਹਾ, ਮੈਂ 2.5 ਘੰਟੇ ਲਾ ਦਿੱਤੇ ਆ, ਮੈਂ 3 ਘੰਟੇ ਲਾ ਦਿੱਤੇ, ਮੈਂ ਇੰਨੀਆਂ ਮਾਲਾਂ ਕਰ ਲਈਆਂ ਜੀ ਉਹ ਗਿਣਨ ਦੇ ਵਿੱਚ ਹੀ, ਮੈਂ 101 ਮਾਲਾ ਫਿਰ ਲਈ ਉਹ ਗਿਣਨ ਦੇ ਵਿੱਚ ਹੀ ਬੀਜੀ ਹੈ ਕਿੰਨੀ ਵਾਰੀ ਫਿਰ ਗਈ ਹੈ।
और कोई जोर नाल जप रहा है और सबको ये समझ रहा है कि मैं जप रहा, लेकिन जप किसी नूं कहिंदे ने उत्थे ही धोखा पै जांदा है। जिस जप नाल प्यार नहीं जुड़िया, जिस जप पिछे भावना नहीं है, जे अंदर बाणी जप के शब्द द्वारा अंदर प्यार दी मूर्त नहीं बनी है, ये वो जप भी कहिंदे सखना ही है, टेप रिकॉर्डर भी बोलदा है, ये पक्षी भी तू तू कर लेंदे ने, उन्हां दा तू तू प्रवान नहीं, तोता भी राम राम कह सकदा है, तोते नूं पता नहीं राम की है, असी भी राम राम आख दिंदे हैं, लेकिन राम अंदर बजा ते नहीं, उहदी मूरत ते कोई अंदर बजी नहीं, प्यार दी दौर ते अजे जुड़ी नहीं। तो कहिंदे ने जद तक वो प्यार दी तार नहीं जुड़दी, वह जपना जपना नहीं, क्योंकि भावना तो सखना, प्यार तो सखना। प्यार नाल ते एक वारी राम आख्या कहिंदे तार दिंदा, असी ते फिर माड़ा दियां गिणतियां करन लग पईए, वह गिणती च दिमाग रह जांदे ने। तो आखीदा है कि गल जो तारण वाली है वो ते प्यार है, सुरत भी जुड़दी है, प्यार करके ही जुड़दी है, जे प्यार नहीं है सुरत जुड़ेगी कि नहीं, और सुरत जुड़ जाए लिव लग जाए तो बंदा तर गया। तो सारे नाला वड्डी की यह शब्द पढ़ी दा क्यों है, क्योंकि ईश्वर दे गुण सुनी दे ने, भी ईश्वर आए, ईश्वर आए, इस तरह उपकार करदा है, वो इस तरह भेजदा है, कुछ मूर्त अकाल पुरख दी अंदर बनदी है, ते फिर जपना शुरू करीदा है। हुण जपदियां पहले दिन ही ते प्यार नहीं जागेगा, किसी चीज नाल प्यार पैंदा है, प्यार पै जांदा है जदों वरियां बद्धी तुहाडे कोल रवे उहदे नाल प्यार पै जांदा, पता प्यार पै जांदा, आकार रखी 8-10 साल बेशक पुरानी होगी उहदे नाल प्यार पै गया, वेचण जांदे उहदे खचो हंझू निकल आउंदे वी इह ते चली गई है ते लोहा ही पर चलिया, आखदे क्यों क्यों प्यार पै गया, बहुत चिर कोल रही है। इसी तरह हौली हौली जदों जपदा है नाम और शब्द राही मूर्त अकाल पुरख दे अंदर बनदी है, तो प्यार हौली हौली बजदा है। जदों प्यार दी डोर बज जाए और जपया जाए, ओ जपन तारदा है, जड़ा भाव तो सखना है जपन, ठा ठा मन के वजदे होण ते वाहिगुरु वाहिगुरु कही जाओ। असी सोचते हाँ कि चीज की है कि एक मंत्र है, जिवें मंत्र तो भाव जादू वो तार लेगा, जादू सानू तार लेगा, इस तरह तरदे होंदे ते अनेक मनुख हुण तक तर जाने चाहिए सी, लेकिन नहीं, क्यों, क्योंकि प्यार नाल भिज्या शब्द नहीं है, जब तक भावना नाल भिज्या नहीं है वह मालिक ते प्यार नाल भिज्दा। तो आखदे ने हर भगतां दे वड्याई गरीब अनाथियां, ईश्वर अपने भगतां नूं वड्याई देंदा है, गरीबां नूं अनाथां नूं। अच्छा अगली सी, तो हर का नाम उत्तम मन वसै मेट ना सके कोय, कृपा करे जिसे आपनी तिस कर्म प्राप्त होए, जिते कृपा करदा ओदे ते बख्शिश हुंदी है, ते बख्शिश द्वारा मालिक फिर पाई है। हां जी,
नानक कारण करते वस है गुरमुखी बुझे कोए,
नानक कारण करते वस है गुरमुखी बुझे कोए। आ जड़ा लफ्ज कारण है ना, ये समझण वाला है पहला, फिर तुक समझ आएगी। नानक करता है कारण किया, याद जे तुक तुहानू करता ते कारण, कारण लफ्ज करते नाल जुड़िया है, करता तो भाव करतार, ते कारण उस तो जो पैदा होया, जो करतार ने पैदा कीता, ए सृष्टि पैदा कीती है, जीव पैदा कीते, तो करता अकाल पुरख कारण उसी पैदाइश, ए सृष्टि, ए सृष्टि कारण है, ए सारे जीव कारण ने, असी कारण, जो अकाल पुरख तो पैदा होया वो कारण है। तो कारण का मतलब की अकाल पुरख की किरत, जो बढ़िया अकाल पुरख तो वो कारण। तो आखरे ने के नानक कारण करते वस है, ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖੀ ਬੂਝੈ ਕੋਏ। ਹੇ ਨਾਨਕ, ਜੋ ਸਭ ਕੁਛ ਸਿਰਜ ਦਿੱਤਾ ਹੈ ਕਰਤਾਰ ਨੇ, ਇਹ ਸ੍ਰਿਸ਼ਟੀ, ਇਹ ਜੀਵ, ਇਹ ਮਾਲਕ ਦੇ ਹੱਥ ਵਿਚ ਨੇ। ਕਿਉਂ? ਕਿਉਂਕਿ ਉਹਦੀ ਬਣਾਈ ਹੋਈ ਚੀਜ਼ ਹੈ, ਇਹ ਉਹਦੀ ਕਿਰਤ ਹੈ, ਇਹ ਉਸਨੇ ਬਣਾਈ ਹੈ। ਇਸ ਕਰਕੇ ਅਸੀਂ ਉਸਦੇ ਹੱਥ ਵਿਚ ਹਾਂ, ਅਸੀਂ ਕਾਰਨ ਅਸੀਂ ਉਹਦੇ ਹੱਥ ਵਿਚ ਹਾਂ, ਕਰਤੇ ਦੇ ਹੱਥ ਵਿਚ ਹਾਂ। ਤੋ ਨਾਨਕ ਕਾਰਨ ਕਰਤੇ ਵਸ ਹੈ, ਔਰ ਕਾਰਨ ਦਾ ਆਪਣਾ ਵਸ ਨਹੀਂ ਹੈ, ਸਾਡਾ ਆਪਣਾ ਵਸ ਨਹੀਂ ਚੱਲ ਸਕਦਾ, ਸਾਨੂੰ ਉਸਦੀ ਰਜ਼ਾ ਮੰਨਣੀ ਪਏਗੀ, ਸਾਡੀ ਆਪਣੀ ਮਰਜ਼ੀ ਨਹੀਂ ਚੱਲ ਸਕਦੀ, ਕਿਉਂਕਿ ਅਸੀਂ ਉਸਦੇ ਵਸ ਵਿਚ ਹਾਂ। ਅਸੀਂ ਤੇ ਕਾਰਨ ਕਰਤਾ ਉਹ ਹੈ, ਅਸੀਂ ਕਿਰਤਾ ਬਣਾਉਣ ਵਾਲਾ ਉਹ ਹੈ। ਇਸ ਕਰਕੇ ਮਰਜ਼ੀ ਸਾਡੀ ਨਹੀਂ ਚੱਲੇਗੀ, ਮਰਜ਼ੀ ਉਸਦੀ ਚੱਲੇਗੀ, ਰਜ਼ਾ ਸਾਡੀ ਨਹੀਂ ਚੱਲੇਗੀ, ਰਜ਼ਾ ਉਸਦੀ ਚੱਲੇਗੀ। ਤੋ ਕਹਿੰਦੇ ਨੇ ਇਸ ਕਰਕੇ ਤੂੰ ਰਜ਼ਾ ਚਾਹਣਾ ਸਿੱਖ। ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖੀ ਬੂਝੇ ਕੋਏ। ਕਹਿੰਦੇ ਨੇ ਕੋਈ ਗੁਰੂ ਦੀ ਸਿੱਖਿਆ ਤੇ ਤੁਰੇਗਾ ਤੇ ਇਸ ਨੂੰ ਬੁਝੇਗਾ ਕਿ ਬਈ ਸਾਡੇ ਵਸ ਕੁਛ ਨਹੀਂ ਹੈ, ਪਰਮਾਤਮਾ ਦੇ ਵਸ ਹੈ, ਕਿਉਂਕਿ ਅਸੀਂ ਉਸਦੇ ਬਣਾਏ ਹੋਏ ਹਾਂ, ਅਸੀਂ ਉਸਦੀ ਕਿਰਤਾਂ। ਇਸ ਕਰਕੇ ਵਸ ਉਸਦਾ ਹੈ, ਵਸ ਸਾਡਾ ਨਹੀਂ ਹੈ, ਉਸਦੀ ਰਜ਼ਾ ਚ ਅਸੀਂ ਰਹਿਣਾ, ਮਰਜ਼ੀ ਸਾਡੀ ਨਹੀਂ ਚੱਲਣੀ। ਹੁਣ ਜਦੋਂ ਅਸੀਂ ਅਰਦਾਸਾਂ ਕਰਦੇ ਹਾਂ, ਅਰਦਾਸ ਦਾ ਮਤਲਬ ਕੀ ਹੁੰਦਾ ਹੈ? ਕਿ ਈਸ਼ਵਰ ਤੇਰੀ ਮਰਜ਼ੀ ਪ੍ਰਵਾਨ ਨਹੀਂ, ਜੋ ਤੂੰ ਸਾਡੇ ਲਈ ਕਰ ਰਿਹਾ ਉਹ ਮੈਨੂੰ ਚੰਗਾ ਨਹੀਂ ਲੱਗਦਾ, ਤਾਂ ਹੀ ਤੇ ਮੇਰੀ ਮੰਗ ਹੈ। ਰਜ਼ਾ ਚ ਰਹਿਣ ਵਾਲਾ ਮੰਗ ਨਹੀਂ ਰੱਖੇਗਾ, ਰਜ਼ਾ ਚ ਰਹਿਣ ਵਾਲਾ ਤੇ ਕਹਿੰਦਾ ਕਿ ਜੋ ਤੂੰ ਕਰ ਰਿਹਾ ਉਹੀ ਠੀਕ ਹੈ। ਮੰਗ ਰੱਖਣ ਵਾਲਾ ਆਖ ਰਿਹਾ ਕਿ ਜੋ ਤੂੰ ਕਰ ਰਿਹਾ ਉਹ ਠੀਕ ਨਹੀਂ ਹੈ, ਜਿਵੇਂ ਤੂੰ ਕਰਦਾ ਉਵੇਂ ਨਹੀਂ ਹੋਣਾ ਚਾਹੀਦਾ, ਹੋਣਾ ਉਵੇਂ ਚਾਹੀਦਾ ਜਿਵੇਂ ਮੈਂ ਆਖਦਾ। ਇਸ ਕਰਕੇ ਮੇਰੀ ਮੰਗ ਹੈ, ਆ ਤੂੰ ਨਹੀਂ ਦਿੱਤਾ ਤੇ ਤੂੰ ਗਲਤੀ ਕੀਤੀ ਹੈ, ਜਿਹੜਾ ਨਹੀਂ ਦਿੱਤਾ ਹੈ ਇਸ ਕਰਕੇ ਦੇ, ਮੇਰੀ ਮੰਗ ਹੈ। ਤਾਂ ਫਿਰ ਇਹ ਰਜ਼ਾ ਚ ਰਹਿਣਾ ਨਹੀਂ ਨਾ, ਮੰਗ ਰਜ਼ਾ ਚ ਰਹਿਣਾ ਨਹੀਂ। ਤਾਂ ਕਹਿੰਦੇ ਨੇ ਭਗਤ ਫਿਰ ਭਗਤੀ ਨੂੰ ਮੰਗ ਨਾਲ ਨਹੀਂ ਜੋੜਦੇ, ਔਰ ਇਸੇ ਕਰਕੇ ਆਖਿਆ ਜਾਂਦਾ ਗੁਰਬਾਣੀ ਚ, ਭਗਤੀ ਮੰਗ ਨਾਲ ਜੁੜ ਜਾਏ ਤੇ ਭਗਤੀ ਨਹੀਂ ਰਹਿੰਦੀ। ਮੰਗ ਪੂਰੀ ਹੋ ਜਾਏਗੀ, ਮੰਗਤੇ ਰਹਿ ਜਾਓਗੇ, ਲੇਕਿਨ ਭਗਤ ਨਹੀਂ ਬਣ ਸਕਦੇ, ਉਸਦੇ ਪਿਆਰੇ ਨਹੀਂ ਬਣ ਸਕਦੇ। ਮੰਗਤੇ ਪੂਰੀ ਹੋ ਜਾਏਗੀ, ਦਾਤਾ ਦਿੰਦਾ, ਦਾਤਾਂ ਤੇ ਦਿੰਦਾ, ਲੇਕਿਨ ਭਗਤੀ ਨਾਲ ਜਦੋਂ ਮੰਗ ਜੁੜ ਜਾਏ ਤੇ ਮੰਗਤੇ ਬਣ ਜਾਈਦਾ, ਭਗਤ ਨਹੀਂ ਰਹਿੰਦਾ। ਇਸ ਕਰਕੇ ਭਗਤੀ ਨਾਲ ਮੰਗ ਨਾ ਜੁੜੇ। ਇਹੀ ਸਮਝਾ ਰਹੇ ਨੇ ਇੱਥੇ ਕਿ ਬਈ ਨਾਨਕ ਕਾਰਨ ਕਰਤੇ ਵਸ ਹੈ, ਅਸੀਂ ਕਾਰਨ ਹਾਂ, ਅਸੀਂ ਉਸਦੇ ਵਸ ਵਿਚ ਹਾਂ, ਉਹ ਜਿਸ ਤਰ੍ਹਾਂ ਇੱਛੇ ਸਾਨੂੰ ਰੱਖ ਸਕਦਾ ਹੈ। ਔਰ ਰਜ਼ਾ ਦਾ ਮਤਲਬ ਇਹੀ ਹੈ ਕਿ ਜਿਸ ਤਰ੍ਹਾਂ ਉਹ ਇੱਛਦਾ ਉਸੇ ਤਰ੍ਹਾਂ ਰਹੋ, ਜੇ ਗਰੀਬੀ ਦਿੱਤੀ ਤੇ ਗਰੀਬੀ ਚ ਰਹੋ, ਜੇ ਅਮੀਰੀ ਬਖਸ਼ੀ ਅਮੀਰੀ ਚ ਰਹੋ, ਆਪਣਾ ਯਤਨ ਕਰੋ ਲੇਕਿਨ ਸ਼ਿਕਾਇਤ ਨਹੀਂ, ਸ਼ਿਕਵੇ ਨਹੀਂ। ਸਾਡੀਆਂ ਤੇ ਅਰਦਾਸਾਂ ਹੀ ਮੰਗਾਂ ਹੀ ਹੁੰਦੀਆਂ, ਹੋਰ ਕੁਛ ਹੁੰਦਾ ਹੀ ਕੋਈ ਨਹੀਂ। ਅਖੰਡ ਪਾਠ ਕਰਾਈਦਾ ਤਾਂ ਮੰਗੇ, ਕੋਈ ਹੋਰ ਸਮਾਗਮ ਕਰੀਏ ਤਦ ਮੰਗੇ। ਮੰਗ ਦੀ ਥਾਂ ਹੋਵੇ ਸ਼ੁਕਰਾਨਾ, ਹੇ ਦਾਤਾ ਜੋ ਦਿੱਤਾ ਸੋ ਠੀਕ, ਸ਼ੁਕਰ ਹੈ ਤੇਰਾ। ਉਹ ਹੈ ਭਗਤੀ ਵਾਲੀ ਗੱਲ, ਉਹ ਭਗਤ ਵਾਲੀ ਗੱਲ, ਫਿਰ ਉਹ ਹੈ ਰਜ਼ਾ ਚ ਰਹਿਣਾ। ਔਰ ਕਹਿੰਦੇ ਨੇ ਜਿਹੜਾ ਰਜ਼ਾ ਚ ਰਹਿੰਦਾ ਹੈ ਫਿਰ ਉਹਦੇ ਕੋਲ ਘਾਟਾ ਵੀ ਕੁਛ ਨਹੀਂ ਰਹਿੰਦਾ, ਉਹਦੇ ਦਾਤਾ ਫਿਰ ਛੱਪੜ ਪਾੜ ਕੇ ਦਿੰਦਾ। ਲੇਕਿਨ ਰਜ਼ਾ ਚ ਰਹਿਣਾ ਕੋਈ ਸਿੱਖੇ, ਪਹਿਲਾਂ ਸਿੱਖੇ, ਬੱਚਾ ਬਣਨਾ ਸਿੱਖੇ, ਨੇਕ ਪਿਓ ਖੁਸ਼ ਹੋ ਕੇ ਦਿੰਦਾ। ਹਾਂਜੀ,
ਮਹਿਲਾ ਤੀਜਾ। ਨਾਨਕ ਹਰਨਾਮ ਜਿਨੀ ਅਰਾਧਿਆ ਅਨਦਿਨ ਹਰ ਲਈ ਅਵਤਾਰ।
ਨਾਨਕ ਹਰਿਨਾਮ ਜਿਨੀ ਅਰਾਧਿਆ ਅਨਦਿਨ ਹਰ ਲਈ ਅਵਤਾਰ। ਨਾਨਕ ਹਰੀ ਦਾ ਨਾਮ ਜਿਨ੍ਹਾਂ ਨੇ ਸਿਮਰਿਆ, ਅਰਾਧਿਆ, ਜਿਨ੍ਹਾਂ ਜਿਨ੍ਹਾਂ ਨੇ ਈਸ਼ਵਰ ਦਾ ਨਾਮ ਧਿਆਇਆ, ਅਨ ਦਿਨ ਕਹਿੰਦੇ ਨੇ ਹਰ ਰੋਜ਼, ਅਨ ਦਿਨ ਹਰ ਲਿਵ ਤਾਰ, ਹਰ ਰੋਜ਼ ਲਿਵ ਲਾ ਕੇ ਸਿਮਰਿਆ, ਇੱਕ ਤਾਰ ਜੋੜ ਕੇ ਸਿਮਰਿਆ, ਲਿਵ ਤਾਰ ਸੁਰਤ ਜੋੜ ਕੇ। ਹੁਣ ਉਹੀ ਗੱਲ ਆਈ ਨਾ, ਆਪਾਂ ਸਿਮਰਦੇ ਅਸੀਂ ਵੀ ਹਾਂ ਲੇਕਿਨ ਸਾਡੀ ਲਿਵ ਤਾਰ ਤੇ ਨਹੀਂ। ਲਿਵ ਤਾਰ ਕੀ ਚੀਜ਼ ਹੈ? ਲਿਵ ਤਾਰ ਕੋਈ ਬਿਜਲੀ ਦੀ ਤਾਰ ਨਹੀਂ ਜੁੜੀ, ਕੋਈ ਲੋਹੇ ਕਾਪਰ ਦੀ ਤਾਰ ਨਹੀਂ ਜੁੜੀ। ਲਿਵ ਤਾਰ ਕੀ ਹੈ? ਲਿਵ ਤਾਰ ਤੇ ਪਿਆਰ ਦੀ ਤਾਰ ਹੈ। ਤੋ ਆਖ ਰਹੇ ਨੇ ਕਿ ਜੇ ਸਿਮਰਨ ਹੈ, ਜੇ ਜਪ ਹੈ, ਤੇ ਲਿਵ ਦੀ ਤਾਰ ਚਾਹੀਦੀ ਹੈ, ਨਾਲ ਪਿਆਰ ਦੀ ਡੋਰ ਚਾਹੀਦੀ ਹੈ। ਜੇ ਪਿਆਰ ਨਾਲ ਨਹੀਂ ਜੁੜੇ ਤੇ ਉਹ ਜਪ ਜਪ ਕੋਈ ਆ ਕਿੱਡੀ ਦੂਰ ਮਾਂ ਬੈਠੀ ਹੋਵੇ ਤੇ ਪੁੱਤਰ ਹੋਵੇ ਦੂਰ ਮਾਂ ਦਾ ਖਿਆਲ ਪੁੱਤਰ ਚ ਹੀ ਰਹਿੰਦਾ ਹੈ ਖਾਏਗੀ ਪੀਏਗੀ ਤਾਂ ਪੁੱਤਰ ਨੂੰ ਯਾਦ ਕਰੇਗੀ ਬਾਹਰ ਅੰਦਰ ਜਾਏਗੀ ਤਾਂ ਪੁੱਤਰ ਨੂੰ ਯਾਦ ਕਰੇਗੀ ਹਮੇਸ਼ਾ ਚਿੱਤ ਅਕਾਲ ਪੁਰਖ ਚ ਜੁੜਿਆ ਰਹੇਗਾ ਉਹਦੇ ਪੁੱਤਰ ਚ ਜੁੜਿਆ ਰਹੇਗਾ ਇਹੋ ਹੀ ਹਾਲ ਕਿਤੇ ਭਗਤ ਦਾ ਹੋਵੇ ਹੋਵੇ ਕਿਸੇ ਹਾਲਤ ਚ ਕਿਤੇ ਹੋਵੇ ਲੇਕਿਨ ਚਿੱਤ ਜੁੜ ਜਾਏ ਅਕਾਲ ਪੁਰਖ ਨਾਲ ਕਹਿੰਦੇ ਨੇ ਇਹੀ ਇਹ ਪਿਆਰ ਦੀ ਭਾਵਨਾ ਹੀ ਕਰਦੀ ਹੈ ਤੋ ਨਾਨਕ ਹਰ ਨਾਮ ਜਿਨੀ ਅਰਾਧਿਆ ਜਿਨ੍ਹਾਂ ਨੇ ਨਾਮ ਜਪਿਆ ਕਿਸ ਤਰ੍ਹਾਂ ਐ ਨਹੀਂ ਕਿ ਘੰਟੇ ਦੋ ਘੰਟੇ ਜਪ ਲਿਆ ਤੇ ਫਿਰ 22 ਘੰਟੇ ਭੁੱਲ ਗਏ ਐ ਨਹੀਂ ਕਿ ਦਿਹਾੜੀ ਦੋ ਦਿਹਾੜੀ ਜਪ ਲਿਆ ਤੇ 5 ਦਿਨ ਭੁਲਾ ਦਿੱਤਾ ਅੰਨ ਦਿਨ ਕਹਿੰਦੇ ਨੇ ਹਰ ਰੋਜ਼ ਜਪਿਆ ਜਿਨ੍ਹਾਂ ਸਦਾ ਚੇਤੇ ਕੀਤਾ ਅੰਨ ਦਿਨ ਹਰ ਰੋਜ਼ ਕਿਸ ਤਰ੍ਹਾਂ ਚੇਤੇ ਕੀਤਾ ਲਿਵ ਤਾਰ ਲਿਵ ਲਾ ਕੇ ਤੇ ਫਿਰ ਉਹਨਾਂ ਸੰਬੰਧੀ ਅੱਗੇ ਤੁਕ ਗੱਲ ਦੱਸਦੀ ਹੈ ਉਹਨਾਂ ਸੰਬੰਧੀ ਕੀ ਹੋਇਆ ਫਿਰ
ਮਾਇਆ ਬੰਦੀ ਖਤਮ ਕੀ ਤਿੰਨ ਅੱਗੇ ਕਮਾਵੇ ਕਾਰ
ਮਾਇਆ ਬੰਦੀ ਖਸਮ ਕੀ ਬੰਦੀ ਆਖਦੇ ਨੇ ਦਾਸੀ ਮਾਇਆ ਬੰਦੀ ਖਸਮ ਕੀ ਇਹ ਜੋ ਮਾਇਆ ਏ ਖਸਮ ਦੀ ਦਾਸੀ ਸੀ ਇਹ ਅਕਾਲ ਪੁਰਖ ਦੀ ਦਾਸੀ ਏ ਮਾਇਆ ਇਹ ਜੋ ਮਾਇਆ ਏ ਅਕਾਲ ਪੁਰਖ ਦੀ ਪ੍ਰਭੂ ਦੀ ਦਾਸੀ ਏ ਲੇਕਿਨ ਤਿੰਨ ਅੱਗੇ ਕਮਾਵੇ ਕਾਰ ਉਹੀ ਦਾਸੀ ਭਗਤਾਂ ਦੀ ਕਾਰ ਕਮਾਉਣ ਲੱਗ ਪੈਂਦੀ ਹੈ ਉਹੀ ਦਾਸੀ ਭਗਤਾਂ ਦੇ ਕੰਮ ਕਰਨ ਲੱਗ ਪੈਂਦੀ ਹੈ ਕਹਿੰਦੇ ਨੇ ਕੋਈ ਪਿਆਰ ਨਾਲ ਚੇਤੇ ਕਰੇ ਉਸ ਨੂੰ ਤੇ ਹੋਏਗਾ ਕਿ ਉਹ ਮਾਇਆ ਤੇ ਸੀ ਦਾਸੀ ਅਕਾਲ ਪੁਰਖ ਦੀ ਪਰ ਭਗਤ ਦੀ ਦਾਸੀ ਬਣ ਜਾਏਗੀ ਮਾਇਆ ਦਾਸੀ ਤੇ ਅਕਾਲ ਪੁਰਖ ਦੀ ਸੀ ਭਗਤ ਦੀ ਦਾਸੀ ਬਣ ਜਾਏਗੀ ਭਾਵ ਕੀ ਏ ਕਿ ਮਾਇਆ ਪਿੱਛੇ ਪਿੱਛੇ ਦੌੜੇਗੀ ਫਿਰ ਤੁਸੀਂ ਮਾਇਆ ਪਿੱਛੇ ਨਹੀਂ ਦੌੜੇਗੀ ਮਾਇਆ ਤੁਹਾਡੇ ਪਿੱਛੇ ਦੌੜੇਗੀ ਇਹ ਸਮਝਾ ਰਹੇ ਨੇ ਸਮਝਾ ਇਹ ਰਹੇ ਨੇ ਕਿ ਤੁਹਾਡੀ ਦਾਸੀ ਬਣ ਜਾਏਗੀ ਮਾਇਆ ਭਾਵ ਹੁਣ ਤੇ ਤੁਸੀਂ ਮਾਇਆ ਦੇ ਦਾਸ ਹੋ ਫਿਰ ਮਾਇਆ ਤੁਹਾਡੀ ਵੀ ਦਾਸੀ ਬਣ ਜਾਏਗੀ ਫਿਰ ਤੁਸੀਂ ਮਾਇਆ ਪਿੱਛੇ ਨਹੀਂ ਦੌੜੋਗੇ ਮਾਇਆ ਤੁਹਾਡੇ ਪਿੱਛੇ ਦੌੜੇਗੀ ਭਾਵ ਕਹਿਣ ਦਾ ਹੈ ਕਿ ਭਗਤਾਂ ਨੂੰ ਪਦਾਰਥਾਂ ਦੀ ਕਮੀ ਨਹੀਂ ਰਹਿੰਦੀ ਫਿਰ ਪਦਾਰਥ ਦੇ ਪਿੱਛੇ ਦੌੜਦੇ ਨੇ ਚੀਜ਼ਾਂ ਤੇ ਪਿੱਛੇ ਜਾਂਦੀਆਂ ਨੇ ਫਿਰ ਤੁਹਾਨੂੰ ਹੱਥ ਫੈਲਾਉਣੇ ਨਹੀਂ ਪੈਂਦੇ ਤਾਂ ਮਾਇਆ ਦਾਸੀ ਖਸਮ ਕੀ ਮਾਇਆ ਸੀ ਦਾਸੀ ਖਸਮ ਦੀ ਲੇਕਿਨ ਭਗਤ ਜੋ ਜੁੜ ਗਏ ਲਿਵ ਨਾਲ ਕਹਿੰਦੇ ਨੇ ਮਾਇਆ ਉਹਨਾਂ ਭਗਤਾਂ ਦੀ ਵੀ ਦਾਸੀ ਬਣ ਗਈ ਹੁਣ ਉਹ ਭਗਤਾਂ ਨੂੰ ਮਾਇਆ ਪਿੱਛੇ ਦੌੜਨਾ ਨਹੀਂ ਪੈਂਦਾ ਹੁਣ ਉਹ ਮਾਇਆ ਭਗਤਾਂ ਪਿੱਛੇ ਦੌੜਦੀ ਹੈ ਦਾਸੀ ਜੋ ਬਣ ਗਈ ਨੌਕਰ ਮਾਲਕ ਦੇ ਅੱਗੇ ਅੱਗੇ ਫਿਰਦਾ ਮਾਲਕ ਦੱਸ ਕੀ ਕਮਾ ਮਾਲਕ ਕੀ ਕਰਾਂ ਮੈਂ ਮਾਲਕ ਨੂੰ ਖੁਸ਼ ਕਰਦਾ ਤੋ ਮਾਇਆ ਦਾਸੀ ਬਣ ਗਈ ਭਾਵ ਹੁਣ ਤੁਹਾਨੂੰ ਫਿਰ ਮਾਇਆ ਦੀ ਚਿੰਤਾ ਨਹੀਂ ਰਹਿੰਦੀ ਦਾਤਾ ਦਿੰਦਾ ਹਾਂਜੀ
ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ
ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਣ ਸਵਾਰਨ ਹਾਰ ਹੁਣ ਇਹ ਦੋ ਵਾਰੀ ਲਫ਼ਜ਼ ਆਏ ਪੂਰਾ ਪੂਰਾ ਕਰ ਛੋਡਿਆ ਔਰ ਇਹ ਸਮਝਣ ਜੋਗਾ ਹੈ ਕਿ ਕਿਉਂ ਦੋ ਵਾਰੀ ਲਿਖਿਆ ਤੇ ਇਹਦਾ ਮਤਲਬ ਕੀ ਹੈ ਪੂਰਾ ਪੂਰਾ ਛੋਡਿਆ ਕਹਿੰਦੇ ਨੇ ਪਹਿਲੇ ਪੂਰੇ ਹੈ ਨਾਮ ਜਪਣ ਪੂਰਾ ਪਰਮਾਤਮਾ ਪਹਿਲਾਂ ਗੁਰੂ ਤੇ ਦੂਸਰਾ ਪੂਰਾ ਆਇਆ ਨਾਮ ਜਪਣ ਲਈ ਨਾਮ ਜਪਣ ਵਾਲਾ ਕਹਿੰਦੇ ਨੇ ਪਰਮਾਤਮਾ ਨਾਮ ਜਪਣ ਵਾਲੇ ਨੂੰ ਵੀ ਪੂਰਾ ਕਰ ਦਿੰਦਾ ਹੈ ਉਹ ਆਪ ਪੂਰਨ ਹੈ ਜਿਹੜਾ ਉਸਨੂੰ ਜਪਦਾ ਹੈ ਉਹਨੂੰ ਵੀ ਪੂਰਨ ਕਰ ਦਿੰਦਾ ਪੂਰਾ ਪੂਰਾ ਕਰ ਛੋੜਿਆ ਉਹ ਜੋ ਪੂਰਨ ਪ੍ਰਭੂ ਏ ਉਹ ਜੋ ਪੂਰਨ ਗੁਰੂ ਏ ਉਹ ਅਧੂਰੇ ਮਨੁੱਖ ਨੂੰ ਵੀ ਪੂਰਾ ਕਰ ਦਿੰਦਾ ਹੈ ਤੁਹਾਨੂੰ ਵੀ ਪੂਰਾ ਕਰ ਦਿੰਦਾ ਜਪਣ ਵਾਲੇ ਨੂੰ ਵੀ ਪੂਰਾ ਕਰ ਦਿੰਦਾ ਕਿਉਂਕਿ ਪੂਰਾ ਹੋ ਕੇ ਹੀ ਪੂਰੇ ਚ ਮਿਲੋਗੇ ਨਾ ਅਧੂਰਾ ਪੂਰੇ ਚ ਕਿਵੇਂ ਮਿਲ ਜਾਏਗਾ ਮੈਲਾ ਨਿਰਮਲ ਚ ਕਿਵੇਂ ਸਮਾ ਜਾਏਗਾ ਉਜਲਾ ਹੋਏਗਾ ਤੇ ਉਜਲੇ ਚ ਸਮਾਏਗਾ ਨਾ ਜੇ ਮੈਲੇ ਹੋ मैला पानी उजले पानी च पा दियो, निर्मल पानी च पा दियो, सारा पानी मैला हो जाएगा, ताकि वह दूजा पानी भी साफ रहे। तो यह पानी भी साफ होवेगा तदी सारा पानी मिलके साफ रहेगा ना। तो इसे करके मालक तुहानू उजला कर लैंदा है, मालक नाल जुड़ दियो तुहानू उजला कर लैंदा है, उजला करके अपने च मिला लैंदा है। तो कहिंदे ने पूरा पूरा किया, पूरा गुरु तुहानू पूरन कर दिंदा है ताकि तुसी परमात्मा च मिलन जोगे हो जाओ। पूरा पूरा कर छोड़िया हुक्म सवारन हा, अपने हुक्म नाल ओ तुहानू सवार लैंदा है। हुक्म सवारन हार, अपने हुक्म राही ओ तानू सवार लेगा। हां जी,
गुर प्रसादी जिन बुझया तिन पाया मोख द्वार।
गुर प्रसादी जिन बुझया तिन पाया मोख द्वार। गुरु दी कृपा नाल जिना ने उसनु अंदर अनुभव कर लिया, अंदर महसूस कर लिया, बुझया महसूस कर लिया, जिन्ना ने गुरु की कृपा नाल अकाल पुरख नू अंदर महसूस कर लिया बुझया, क्योंकि वह बारली अखां नाल वेख्या नहीं जा सकता, वह सूक्ष्म है, जोत सूक्ष्म है। आत्मावां दी गल शरीरां दी गल नहीं है, आत्मावां सूक्ष्म ने, आत्मावां पदार्थ नहीं है, क्योंकि असी जड़ हां, साडी अकल जड़ हो गई है, असी ते सोचदे शरीर हां। मनुख सोच लैंदा है कि उदा शरीर है अकाल पुरख का, वह तो सूक्ष्म है, जिस तरह तुहाडी आत्मा सूक्ष्म है, परमात्मा भी सूक्ष्म शक्ति है। तो सूक्ष्म नूं अनुभव किया जा सकता है, इन्हां निगाह दो अखा राही देखा नहीं जा सकता। तो कहिंदे ने जिन्हां ने गुरु की कृपा द्वारा उस परमात्मा नूं अपने अंदर अनुभव कर लिया, तो तिन पाया मोख द्वार, उन्होंने मुक्ति का द्वार पा लिया, पाप मुड़के उन्होंने जन्म मरण का गेड़ नहीं मिलिया, मुक्त हो गए, वह प्रभु दे दर ते कबूल हो गए। तो जिन्होंने परमेश्वर नू अपने अंदर महसूस कर लिया, अनुभव कर लिया, अंदरली अख नाल जिन्होंने वेख लिया, कहिंदे ने वह परवान हो गए, फिर उन्होंने जन्म मरण नहीं है, फिर मुक्ति का द्वार है। हाँ जी, मोख द्वार मुक्ति का द्वार। हाँ जी,
मनमुख हुक्म ना जाननी तिन मारे जम जंदार।
मनमुख हुक्म ना जाननी, हुक्म दा मतलब इथे रजा, मनमुख रजा मनन जानदा नहीं, मनमुख हुक्म ना जाननी, मन पिछे तुरन वाला बंदा कदे रजा नहीं मनदा रब दी। तो फिर ओदी हालत की हुंदी है, तिन मारे जम जंदार, फिर उन्होंने कहते ने जड़े जम ने ओ जड़े हैं सजा देने ने। जम की जंदार दा मतलब होंदा जालम डाडा, जंदार दा मतलब की होंदा है जालम डाडा, जम जंदार जालम जम, फिर उन्होंने जालम जम सताउंदे ने। ए तुहाडे पैड़े कर्म, ये अंदर पैड़े संस्कार बन जाते ने, कर्म ही संस्कार बनते ने, अंदर जड़े इकट्ठे होंदे ने, ये पैड़े संस्कार आत्मा नूं दुखी करदे ने, और ये पैड़े संस्कार जम ने सदा नाल। रोज जड़े नित पैड़े कर्म कमाने आ, इहदा असर कित्थे हुंदा है, अंदर आत्मा ते हुंदा है, अंदर जो रब दी जोत है, निर्मल जोत है, वह सत रही है, वह दुखी हो रही है, वो जमा दे असर है, तुहाडे पैड़े संस्कार ही जम ने, जो पैड़ा नतीजा तुहाडे मंदे कर्मां दा यह जम ने, और नित जमा दी मार मनुख खांदा है। तो आखदे ने कि मनमुखां नू जमा दी मार नित पैंदी है, नित जालम जड़े जम ने सतांदे, नित सतांदे, कोई एक दिन दी गल नहीं। जंदार कहिंदे ने डाढे जालम। हां जी,
गुरमुखी जिनी आराध्या तिनी तरिया पौ जल संसार।
गुरमुखी जिनी आराध्या, लेकिन जिन्होंने गुरु की सिख्या लैके उस परमात्मा नु चेते कीता, तिनी तारिया पौ जल संसार, उन्होंने संसार समुन्द्र पार कर लिया, वो इस मार तो बचते ने, वह संसार समुन्द्र पार कर जाते हैं। ਹਾਂਜੀ
ਸਭ ਔਗਣ ਗੁਣੀ ਮਿਟਾਇਆ ਖੁਦ ਆਪੇ ਬਖਸ਼ਣ ਹਾਰ ਪੌੜੀ
ਸਭ ਔਗਣ ਗੁਣੀ ਮਿਟਾਇਆ ਪ੍ਰਭੂ ਦੇ ਗੁਣ ਅੰਦਰ ਧਾਰਨ ਕਰਕੇ ਆਪਣੇ ਔਗਣ ਮਿਟਾ ਲੈਂਦੇ ਨੇ ਭਗਤ ਜਨ ਜਿਹੜੇ ਗੁਰਮੁਖ ਨੇ ਸਭ ਔਗਣ ਮਿਟਾਇਆ ਕਿੱਦਾਂ ਮਿਟਾਏ ਉਹ ਔਗਣ ਗੁਣੀ ਮਿਟਾਇਆ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰਕੇ ਆਪਣੇ ਔਗਣ ਮਿਟਾ ਲਏ ਈਸ਼ਵਰ ਦੇ ਗੁਣ ਰੋਜ਼ ਗਾਏ ਆਪਣੇ ਔਗਣ ਮਿਟਾ ਲਏ ਸਭ ਔਗਣ ਔਗਣ ਕਿਹਦੇ ਆਪਣੇ ਗੁਣੀ ਪ੍ਰਭੂ ਦੇ ਗੁਣਾਂ ਨਾਲ ਮਿਟਾ ਲਿਆ ਉਹਦੇ ਗੁਣਾਂ ਨੂੰ ਚੇਤੇ ਕਰ ਕਰਕੇ ਆਪਣੇ ਔਗਣ ਮਿਟਾ ਲਏ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਗੁਣ ਚੇਤੇ ਕਰ ਕਰਕੇ ਆਪਣੇ ਔਗਣ ਮਿਟਾ ਲਏ ਉਹਨਾਂ ਨੂੰ ਗੁਰੂ ਨੇ ਬਖਸ਼ ਦਿੱਤਾ ਉਹ ਬਖਸ਼ੇ ਗਏ ਉਹ ਪ੍ਰਵਾਨ ਹੋ ਗਏ ਹਾਂਜੀ
ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਛ ਜਾਣਦਾ
ਹੁਣ ਪੌੜੀ ਆਈ ਜੇ ਹਰ ਕੀ ਭਗਤਾਂ ਪ੍ਰਤੀਤ ਹਰ ਕੀ ਈਸ਼ਵਰ ਦੀ ਹਰ ਕੀ ਈਸ਼ਵਰ ਦੀ ਭਗਤਾਂ ਪ੍ਰਤੀਤ ਭਗਤਾਂ ਨੂੰ ਭਰੋਸਾ ਏ ਪ੍ਰਤੀਤ ਕਹਿੰਦੇ ਨੇ ਭਰੋਸਾ ਵਿਸ਼ਵਾਸ ਔਰ ਇਹ ਵੱਡੀ ਚੀਜ਼ ਹੈ ਵਿਸ਼ਵਾਸ ਭਰੋਸਾ ਸਾਡੇ ਲਈ ਆਮ ਮਨੁੱਖ ਲਈ ਭਰੋਸਾ ਨਹੀਂ ਹੈ ਸਾਡੇ ਲਈ ਤੇ ਕਦੇ ਉਹ ਹੈ ਤੇ ਕਦੇ ਹੈ ਨਹੀਂ ਤੇ ਥੋੜਾ ਜਿਹਾ ਸੁੱਖ ਮਿਲ ਗਿਆ ਤੇ ਉਹ ਹੈ ਜੇ ਦੁੱਖ ਮਿਲ ਗਿਆ ਤੇ ਕਹਿੰਦੇ ਨੇ ਕਿੱਥੇ ਗਿਆ ਪਰਮਾਤਮਾ ਹੈ ਹੀ ਨਹੀਂ ਫਿਰ ਵਿਸ਼ਵਾਸ ਟੁੱਟ ਜਾਂਦਾ ਤੋ ਕਹਿੰਦੇ ਨੇ ਹਰ ਕੀ ਭਗਤਾਂ ਪ੍ਰਤੀ ਭਗਤਾਂ ਨੂੰ ਦ੍ਰਿੜ ਵਿਸ਼ਵਾਸ ਹੁੰਦਾ ਹੈ ਪ੍ਰਭੂ ਤੇ ਚਾਹੇ ਦੁੱਖ ਆਵੇ ਚਾਹੇ ਸੁੱਖ ਉਹਨਾਂ ਦਾ ਵਿਸ਼ਵਾਸ ਪੱਕਾ ਹੈ ਹਰ ਕੀ ਈਸ਼ਵਰ ਦੀ ਭਗਤਾਂ ਪ੍ਰਤੀਤ ਭਗਤਾਂ ਨੂੰ ਭਰੋਸਾ ਈਸ਼ਵਰ ਦਾ ਭਗਤਾਂ ਨੂੰ ਭਰੋਸਾ ਜੇ ਹਰ ਸਭ ਕਿਛ ਜਾਣਦਾ ਔਰ ਈਸ਼ਵਰ ਨੂੰ ਪਤਾ ਹੈ ਕਿ ਕਿਸ ਦੇ ਹਿਰਦੇ ਚ ਭਰੋਸਾ ਹੈ ਕਿਸ ਦੇ ਹਿਰਦੇ ਚ ਨਹੀਂ ਕੌਣ ਭਰੋਸੇ ਵਾਲਾ ਹੈ ਕੌਣ ਨਹੀਂ ਇਹ ਉਸ ਤੋਂ ਲੁਕਿਆ ਨਹੀਂ ਹਰ ਸਭ ਕਿਛ ਜਾਣਦਾ ਕਿਉਂਕਿ ਦਿਲਾਂ ਦੇ ਜਾਣਨ ਵਾਲਾ ਹੈ ਉਹਨੂੰ ਪਤਾ ਹੈ ਕਿ ਕਿਹੜਾ ਮੇਰਾ ਸਿੱਧ ਕੀ ਹੈ ਕਿਹੜਾ ਨਹੀਂ ਹੈ ਕਿਸ ਨੂੰ ਮੇਰੇ ਤੇ ਭਰੋਸਾ ਹੈ ਕਿਸ ਨੂੰ ਨਹੀਂ ਉਹ ਜਾਣਦਾ ਹਰ ਸਭ ਕਿਛ ਜਾਣਦਾ ਹਾਂਜੀ ਤੋ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ ਹਾਂਜੀ
ਹਰ ਜੇਵਡ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ
ਨਹੀਂ ਜੀ ਇਹ ਵਿਸ਼ਰਾਮ ਗਲਤ ਲੱਗ ਗਿਆ ਇਸ ਨੂੰ ਇਸ ਤਰ੍ਹਾਂ ਪੜਾਂਗੇ ਹਰ ਜੇਵਡ ਨਾਹੀ ਕੋਈ ਜਾਣ ਹਰ ਜੇਵਡ ਨਾਹੀ ਕੋਈ ਜਾਣ ਹਰੀ ਜਿੱਡਾ ਵੱਡਾ ਹੋਰ ਕਿਸੇ ਨੂੰ ਨਾ ਜਾਣੀ ਈਸ਼ਵਰ ਜਿੰਨਾ ਉੱਚਾ ਹੋਰ ਕਿਸੇ ਨੂੰ ਨਾ ਜਾਣੀ ਹਰ ਜੇਵਡ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਿਉਂਕਿ ਈਸ਼ਵਰ ਜੋ ਹੈ ਕਹਿੰਦੇ ਨੇ ਉਹ ਧਰਮ ਦਾ ਵਿਚਾਰ ਕਰਦਾ ਹੈ ਧਰਮ ਵਿਚਾਰ ਦਾ ਮਤਲਬ ਉਹਦਾ ਜਿਹੜਾ ਨਿਉਂ ਹੈ ਉਹਦਾ ਜਿਹੜਾ ਫੈਸਲਾ ਹੈ ਉਹ ਧਰਮ ਦਾ ਫੈਸਲਾ ਹੈ ਉਹਦਾ ਜਿਹੜਾ ਨਿਆਂ ਹੈ ਉਹ ਧਰਮ ਦਾ ਨਿਆਂ ਹੈ ਉਹਦੇ ਜਿਹੜੇ ਫੈਸਲੇ ਨੇ ਉਹ ਧਰਮ ਦੇ ਫੈਸਲੇ ਨੇ ਧਰਮ ਦੇ ਫੈਸਲੇ ਮਤਲਬ ਕੀ ਹੈ ਕਿ ਉਹਨਾਂ ਦੇ ਵਿੱਚ ਬੇਇਨਸਾਫੀ ਨਹੀਂ ਹੋ ਸਕਦੀ ਧਰਮ ਦਾ ਫੈਸਲਾ ਕੀ ਕਿਹਨੂੰ ਕਹੀਦਾ ਉਹ ਫੈਸਲਾ ਜਿਹਦੇ ਚ ਬੇਇਨਸਾਫੀ ਨਹੀਂ ਹੈ ਉਹ ਧਰਮ ਦਾ ਫੈਸਲਾ ਤੇ ਕਹਿੰਦੇ ਨੇ ਜੋ ਜੱਜਮੈਂਟ ਈਸ਼ਵਰ ਦੀ ਹੈ ਉਹਦੇ ਚ ਕੋਈ ਕਮੀ ਨਹੀਂ ਹੋ ਸਕਦੀ ਉਹਦੇ ਚ ਬੇਇਨਸਾਫੀ ਨਹੀਂ ਹੋ ਸਕਦੀ ਉਹਦਾ ਫੈਸਲਾ ਉਹ ਧਰਮ ਦਾ ਫੈਸਲਾ ਈਸ਼ਵਰ ਵੱਲੋਂ ਕਿਸੇ ਤੇ ਬੇਇਨਸਾਫੀ ਨਹੀਂ ਹੋ ਸਕਦੀ ਹਾਲਾਂਕਿ ਅਸੀਂ ਸਮਝ ਲੈਂਦੇ ਹਾਂ ਕਿ ਵੀ ਇਹ ਸਾਰੇ ਅਮੀਰ ਨੇ ਮੈਂ ਗਰੀਬ ਰਹਿ ਗਿਆ ਇਹ ਤੇ ਬੇਇਨਸਾਫੀ ਹੈ ਲੇਕਿਨ ਆਪੇ ਆਪਣਾ ਪਿਛਲਾ ਕੀ ਕਮਾਇਆ ਹੈ ਪਿਛਲੇ ਜੂਨਾਂ ਚ ਮੈਂ ਕੀ ਕਰਾਇਆ ਉਸਦਾ ਤੇ ਗਿਆਨ ਨਹੀਂ ਹੁੰਦਾ ਲੇਕਿਨ ਬੇਇਨਸਾਫੀ ਅਸੀਂ ਜਤਾ ਦਿੰਦੇ ਹਾਂ ਤਾਂ ਆਖਦੇ ਨੇ ਈਸ਼ਵਰ ਬੇਇਨਸਾਫ ਨਹੀਂ ਉਹਦਾ ਧਰਮ ਦਾ ਫੈਸਲਾ ਹੈ ਉਹਦੇ ਫੈਸਲੇ ਗਲਤ ਨਹੀਂ ਹੈ ਹਾਂਜੀ
ਕਾੜਾ ਅੰਦੇਸਾ ਕਿਉਂ ਕੀਜੇ ਜਾ ਨਾਹੀ ਅਧਰਮ ਮਾਰਦਾ
ਕਾੜਾ ਅੰਦੇਸਾ ਕਿਉਂ ਕੀਜੈ ਕਹਿੰਦੇ ਨੇ ਕਾੜਾ ਅੰਦੇਸਾ ਕਾੜਾ ਕਹਿੰਦੇ ਨੇ ਡਰ ਫਿਕਰ ਕਾੜਾ ਕਹਿੰਦੇ ਨੇ ਫਿਕਰ ਡਰ ਕਿਉਂ ਕੀਜੈ ਕਿਉਂ ਕੀਤਾ ਜਾਵੇ ਫਿਕਰ ਜਾਂ ਡਰ ਕਿਉਂ ਰੱਖਿਆ ਜਾਵੇ ਜਾਂ ਨਾਹੀ ਅਧਰਮੀ ਮਾਰਦਾ ਜਾਂ ਨਾ ਹੀ ਅਧਰਮੀ ਮਾਰਦਾ। ਅਧਰਮੀ ਇਸ ਨੂੰ ਪੜਾਂਗੇ, ਹਾਂਜੀ। ਅੰਦੇਸਾ ਫਿਕਰ, ਕਾੜਾ ਅੰਦੇਸਾ, ਕਾੜਾ ਡਰ, ਅੰਦੇਸਾ ਫਿਕਰ, ਕਿਉਂ ਕੀਜੇ, ਕਿਉਂ ਕੀਤਾ ਜਾਏ, ਡਰ ਫਿਕਰ ਕਿਉਂ ਕੀਤਾ ਜਾਏ। ਜਾਂ ਨਾ ਹੀ ਅਧਰਮੀ ਮਾਰਦਾ, ਅਧਰਮੀ ਕਹਿੰਦੇ ਨੇ ਬੇਇਨਸਾਫੀ, ਕਿਉਂਕਿ ਬੇਇਨਸਾਫੀ ਕਰਕੇ ਉਹ ਕਿਸੇ ਨੂੰ ਮਾਰਦਾ ਨਹੀਂ ਹੈ, ਇਸ ਕਰਕੇ ਉਸਦਾ ਡਰ ਜਾਂ ਫਿਕਰ ਨਹੀਂ ਕਰਨਾ ਚਾਹੀਦਾ ਕਿ ਮਾਲਕ ਬੇਇਨਸਾਫ ਹੋ ਜਾਵੇ। ਮਾਲਕ ਤੋਂ ਡਰਨਾ ਨਹੀਂ ਚਾਹੀਦਾ, ਮਾਲਕ ਦਾ ਫਿਕਰ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਬੇਇਨਸਾਫੀ ਕਰਕੇ ਕਿਸੇ ਨੂੰ ਮਾਰਦਾ ਨਹੀਂ ਹੈ, ਬੇਇਨਸਾਫੀ ਨਾਲ ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਇਸ ਕਰਕੇ ਇਸ ਗੱਲ ਦਾ ਡਰ ਨਹੀਂ ਰੱਖਣਾ ਚਾਹੀਦਾ ਕਿ ਸ਼ਾਇਦ ਉਹ ਬੇਇਨਸਾਫ ਕਰ ਦੇਵੇ, ਬੇਇਨਸਾਫੀ ਕਰੇ ਮੇਰੇ ਨਾਲ। ਇਸ ਗੱਲ ਦੀ ਚਿੰਤਾ ਫਿਕਰ ਨਹੀਂ ਤੈਨੂੰ ਕਰਨੀ ਚਾਹੀਦੀ, ਉਹ ਬੇਇਨਸਾਫੀ ਕਰਕੇ ਕਿਸੇ ਨੂੰ ਨਹੀਂ ਮਾਰਦਾ। ਹਾਂਜੀ,
ਸੱਚਾ ਸਾਹਿਬ ਸੱਚ ਨਿਉ ਪਾਪੀ ਨਰਹਾਰਦਾ।
ਸੱਚਾ ਸਾਹਿਬ ਸੱਚ ਨਿਉ, ਸੱਚਾ ਕਹਿੰਦੇ ਨੇ ਹਮੇਸ਼ਾ ਰਹਿਣ ਵਾਲਾ, ਉਹ ਮਾਲਕ ਹਮੇਸ਼ਾ ਰਹਿਣ ਵਾਲਾ ਹੈ, ਸਦਾ ਥੇ ਰਹੇ। ਸੱਚ ਨਿਉ ਉਸ ਦੇ ਜਿਹੜੇ ਫੈਸਲੇ ਨੇ ਉਹ ਵੀ ਬਿਲਕੁਲ ਹਮੇਸ਼ਾ ਰਹਿਣ ਵਾਲੇ ਨੇ। ਤੇ ਪਾਪੀ ਨਰਹਾਰਦਾ, ਪਾਪੀ ਉਹਦੇ ਸਾਹਮਣੇ ਹਾਰ ਜਾਂਦੇ ਨੇ, ਪਾਪੀ ਹੱਥ ਕੜੇ ਕਰ ਦਿੰਦੇ ਨੇ, ਅਖੀਰ ਪਾਪੀ ਉਹ ਆਪਣੇ ਪਾਪ ਦੀ ਸਜ਼ਾ ਭੁਗਤਦੇ ਨੇ, ਉਹਨਾਂ ਨੂੰ ਹੱਥ ਖੜੇ ਕਰਨੇ ਪੈਂਦੇ, ਕਿਉਂਕਿ ਉੱਥੇ ਬਿਲਕੁਲ ਜੋ ਫੈਸਲੇ ਹੁੰਦੇ ਨੇ ਸਹੀ ਹੁੰਦੇ ਨੇ, ਗਲਤ ਨਹੀਂ ਹੁੰਦੇ। ਉੱਥੇ ਪਾਪੀ ਤੇ ਜਿਹੜਾ ਪੁੰਨੀ ਹੈ ਉਹਨਾਂ ਦੀ ਪਛਾਣ ਸਹੀ ਕੀਤੀ ਜਾਂਦੀ ਹੈ, ਉੱਥੇ ਜੋ ਸਜ਼ਾ ਮਿਲਦੀ ਹੈ ਉਹ ਗਲਤ ਨਹੀਂ ਮਿਲਦੀ। ਉੱਥੇ ਜੇ ਕਿਸੇ ਨੂੰ ਇੱਜ਼ਤ ਮਿਲਦੀ ਹੈ ਤੇ ਐਵੇਂ ਗਲਤ ਇੱਜ਼ਤ ਨਹੀਂ ਮਿਲ ਜਾਂਦੀ। ਪਹਿਲਾਂ ਦੱਸਿਆ ਸੀਗਾ ਕਿ ਮਾਲਕ ਦਾ ਜੋ ਇਨਸਾਫ ਹੈ ਉਹ ਪੂਰੇ ਪੂਰਾ ਹੈ, ਉਹ ਕਹਿੰਦੇ ਨੇ ਉਹ ਬੇਇਨਸਾਫੀ ਨਾਲ ਕੋਈ ਕੰਮ ਨਹੀਂ ਕਰਦਾ। ਹਾਂਜੀ,
ਸਲਾਹਿਓ ਭਗਤ
ਕਰ ਜੋੜ, ਸਲਾਹਿਓ ਦੋ ਕੰਨੇ ਨੇ, ਸਲਾਹਿਓ
ਭਗਤੋ ਕਰ ਜੋੜ,
ਭਗਤੋ ਸਲਾਹਿਓ ਭਗਤੋ ਕਰ ਜੋੜ, ਕਰ ਕਹਿੰਦੇ ਨੇ ਹੱਥਾਂ ਨੂੰ, ਐ ਭਗਤ ਜਨੋ ਈਸ਼ਵਰ ਨੂੰ ਸਲਾਹਿਓ ਹੱਥ ਜੋੜ ਕੇ, ਸਲਾਹਿਓ ਭਗਤੋ ਹੱਥ ਜੋੜ, ਐ ਭਗਤੋ ਈਸ਼ਵਰ ਨੂੰ ਹੱਥ ਜੋੜ ਕੇ ਸਲਾਹਿਓ। ਹਰੀ ਭਗਤ ਜਨ ਤਾਰਦਾ, ਈਸ਼ਵਰ ਭਗਤ ਜਨਾਂ ਨੂੰ ਤਾਰ ਲੈਂਦਾ ਹੈ, ਇਸ ਕਰਕੇ ਤੁਸੀਂ ਉਹਦੀ ਸਿਫਤ ਸਲਾਹ ਕਰੋ। ਹਾਂਜੀ,
ਸ਼ਲੋਕ ਮਹਿਲਾ ਤੀਜਾ, ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰ ਧਾਰ,
ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰ ਧਾਰ, ਆਪਣੇ ਪ੍ਰੀਤਮ ਆਪਣੇ ਪ੍ਰਭੂ ਪਤੀ ਨੂੰ ਮਿਲ ਰਹਾ, ਭਾਵ ਉਸ ਦੇ ਨਾਲ ਸੁਰਤ ਜੋੜ ਕੇ ਰੱਖਾਂ, ਅੰਤਰ ਰੱਖਾਂ ਉਰਧਾਰ, ਉਹਦਾ ਖਿਆਲ ਆਪਣੇ ਹਿਰਦੇ ਚ ਬਣਾ ਕੇ ਰੱਖਾਂ। ਉਰ ਕਹਿੰਦੇ ਨੇ ਹਿਰਦਾ, ਆਪਣੇ ਹਿਰਦੇ ਵਿੱਚ ਸਦਾ ਉਹਦਾ ਖਿਆਲ ਬਣਾ ਕੇ ਰੱਖਾਂ। ਹਾਂਜੀ,
ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ,
ਸਲਾਹੀ ਸੋ ਪ੍ਰਭ ਸਦਾ ਸਦਾ, ਉਸ ਮਾਲਕ ਨੂੰ ਸਦਾ ਹੀ ਸਲਾਹੁੰਦਾ ਰਹੀ, ਉਹਦੇ ਗੁਣ ਸਦਾ ਗਾਉਂਦਾ ਰਹੀ। ਕਿਸ ਤਰ੍ਹਾਂ ਗਾਵੀ? ਗੁਰ ਕੈ ਹੇਤ ਪਿਆਰ, ਹੇਤ ਵੀ ਕਹਿੰਦੇ ਨੇ ਪ੍ਰੀਤੀ, ਗੁਰੂ ਨਾਲ ਪ੍ਰੀਤੀ ਲਾ ਕੇ ਗੁਰੂ ਦੇ ਦੁਆਰਾ, ਕਹਿੰਦੇ ਨੇ ਗੁਰੂ ਤੋਂ ਬਗੈਰ ਤੇਰਾ ਸਲਾਹਣਾ ਕੋਈ ਸਲਾਹਣਾ ਨਾ ਹੋਏਗਾ, ਕਿਉਂਕਿ ਤੈਨੂੰ ਜੁਗਤ ਨਾ ਆਏਗੀ। ਸੋ ਕਹਿੰਦੇ ਨੇ ਗੁਰੂ ਦੇ ਰਾਹੀਂ ਉਸਨੂੰ ਚੇਤੇ ਕਰੇ, ਗੁਰੂ ਦੇ ਲੜ ਲੱਗ ਕੇ ਉਸਨੂੰ ਚੇਤੇ ਕਰੇ। ਸਲਾਹੀ ਸੋ ਪ੍ਰਭ ਸਦਾ ਸਦਾ, ਪ੍ਰਭੂ ਨੂੰ ਸਦਾ ਹੀ ਸਲਾਹੀ, ਗੁਰੂ ਨਾਲ ਪਿਆਰ ਕਰਕੇ ਸਲਾਹੀ, ਗੁਰ ਕੈ ਹੇਤ ਪਿਆਰ, ਕਿਉਂਕਿ ਗੁਰੂ ਸਿਖਾਏਗਾ ਰਾਹ। ਹਾਂਜੀ,
ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ,
ਸਾਈ ਸੁਹਾਗਣ ਨਾਰ, ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ, ਇਹ ਨਾਨਕ ਜਿਸ ਤੇ ਮਾਲਕ ਮੇਹਰ ਕਰ ਦੇਵੇ, ਨਦਰ ਮੇਹਰ, ਜਿਸ ਤੇ ਮਾਲਕ ਮੇਹਰ ਕਰ ਦੇਵੇ ਤਿਸ ਮੇਲ ਲਏ, ਉਸਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਸਾਈ ਸੁਹਾਗਣ ਨਾਰ, ਐਸੀ ਔਰਤ ਹੀ ਸੁਹਾਗਣੇ, ਐਸੀ ਔਰਤ ਹੀ ਪਤੀ ਵਾਲੀ ਏ, ਐਸੀ ਔਰਤ ਹੀ ਸੁਹਾਗਣ। ਹਾਂਜੀ,
ਮੈਂ ਲਾਤੀ ਜਾ ਗੁਰਸੇਵਾ ਤੇ ਹੱਥ। ਮਹਿਲਾ ਤੀਜਾ ਗੁਰਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ।
ਗੁਰਸੇਵਾ ਤੇ ਹਰ ਪਾਈਏ, ਈਸ਼ਵਰ ਦੀ ਸੇਵਾ ਕਰਨ ਨਾਲ, ਗੁਰੂ ਦੀ ਸੇਵਾ ਕਰਨ ਨਾਲ ਈਸ਼ਵਰ ਪਾਈਦਾ। ਗੁਰਸੇਵਾ ਤੇ ਹਰ ਪਾਈਏ, ਗੁਰੂ ਦੀ ਸੇਵਾ ਕਰਨ ਨਾਲ ਈਸ਼ਵਰ ਪਾ ਲਈਦਾ। ਹਾਂਜੀ, ਜਾਂ ਕੋ ਨਦਰ ਕਰੇ, ਲੇਕਿਨ ਗੁਰੂ ਦੀ ਸੇਵਾ ਵੀ ਉਹ ਕਰ ਸਕੇਗਾ ਜਿਸ ਤੇ ਮਾਲਕ ਦੀ ਕਿਰਪਾ ਹੋਏਗੀ। ਹਾਂਜੀ,
ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ।
ਮਾਨਸ ਤੇ ਦੇਵਤੇ ਪਏ, ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ ਜੇ ਹਰੀ ਨੂੰ ਚੇਤੇ ਕਰੀਏ। ਮਾਨਸ ਤੇ ਦੇਵਤੇ ਪਏ, ਦੇਵਤੇ ਕੌਣ ਨੇ, ਕਿਨ੍ਹਾਂ ਨੂੰ ਆਖੀਦਾ ਦੇਵਤੇ? ਦੇਵਤੇ ਉਹ ਨੇ ਜਿਹੜੇ ਚੰਗੇ ਸ਼ੁਭ ਗੁਣਾਂ ਨਾਲ ਭਰੇ ਨੇ, ਉਹਨਾਂ ਨੂੰ ਦੇਵਤਾ ਆਖੀਦਾ। ਕਹਿੰਦੇ ਨੇ ਮਨੁੱਖ ਤੇ ਔਗਣਾਂ ਨਾਲ ਭਰਿਆ ਹੈ, ਲੇਕਿਨ ਜੇ ਪ੍ਰਭੂ ਨੂੰ ਚੇਤੇ ਕਰੋਗੇ ਤੇ ਗੁਣਵਾਨ ਬਣ ਜਾਓਗੇ, ਦੇਵਤੇ ਬਣ ਜਾਓਗੇ, ਚੰਗੇ ਗੁਣਾਂ ਵਾਲੇ ਬਣ ਜਾਓਗੇ। ਫਰਜ਼ ਕੀਤਾ ਕਿ ਇਤਨਾ ਜਪ ਨਹੀਂ ਹੋ ਸਕਿਆ ਕਿ ਮਾਲਕ ਨਾਲ ਮਿਲ ਸਕੀਏ, ਪਰ ਕਮ ਸੇ ਕਮ ਇਤਨਾ ਤੇ ਹੋ ਜਾਏਗਾ ਕਿ ਚੰਗੇ ਗੁਣ ਆ ਜਾਣਗੇ, ਦੇਵਤਾ ਪੁਰਸ਼ ਬਣ ਜਾਓਗੇ, ਦੇਵਤੇ ਦਿਸੋਗੇ, ਗੁਣਵਾਨ ਦਿਸੋਗੇ। ਸਾਰੇ ਜਪਣ ਵਾਲੇ ਪਾ ਨਹੀਂ ਲੈਂਦੇ, ਕੋਈ ਭਾਗਾਂ ਵਾਲਾ ਉਸਨੂੰ ਪਾ ਲੈਂਦਾ, ਲੇਕਿਨ ਫਿਰ ਵੀ ਫਲ ਹੈ। ਫਲ ਕੀ ਏ? ਔਗਣ ਮਿਟ ਜਾਂਦੇ ਨੇ, ਗੁਣੀ ਬੰਦੇ ਹੋ ਜਾਂਦੇ ਹੋ, ਗੁਣਵਾਨ ਹੋ ਜਾਂਦੇ ਹੋ। ਕੱਖ ਨਹੀਂ ਹੁੰਦਾ ਬੰਦੇ ਚ, ਇਨਸਾਨ ਚ ਜੁੜ ਜਾਏ ਬਾਣੀ ਨਾਲ, ਲੋਕ ਮੱਥੇ ਟੇਕਦੇ ਨੇ, ਇੱਜ਼ਤ ਕਰਦੇ ਨੇ। ਬੰਦੇ ਦਾ ਕੋਈ ਕੀਮਤ ਨਹੀਂ, ਬਾਣੀ ਦੀ ਕੀਮਤ ਹੁੰਦੀ ਹੈ, ਲੋਕ ਨਮਸਕਾਰ ਕਰਦੇ ਨੇ। ਕਿਉਂ? ਬਾਣੀ ਪੜਦਾ। ਗੁਣ ਆ ਜਾਂਦੇ ਨੇ ਦੇਵਤਿਆਂ ਵਾਲੇ, ਗੁਣ ਆ ਜਾਂਦੇ ਨੇ, ਗੁਣਵਾਨ ਹੋ ਜਾਂਦਾ ਹੈ ਬੰਦਾ, ਜ਼ਿੰਦਗੀ ਸੁਧਰ ਜਾਂਦੀ ਹੈ, ਇੱਜ਼ਤ ਪਾਉਂਦਾ ਹੈ ਬੰਦਾ। ਤੋ ਕਹਿੰਦੇ ਨੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਉ ਹਰੇ। ਹਰੇ ਦਾ ਭਾਵ ਈਸ਼ਵਰ। ਜਿਉਂ ਹੀ ਈਸ਼ਵਰ ਦਾ ਨਾਮ ਜਪਿਆ, ਮਨੁੱਖਾਂ ਤੋਂ ਦੇਵਤੇ ਬਣ ਗਏ, ਗੁਣਵਾਨ ਬਣ ਗਏ, ਇੱਜ਼ਤ ਵਾਲੇ ਬਣ ਗਏ। ਹਾਂਜੀ,
ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੈ।
ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੈ। ਔਰ ਜੇ ਕੋਈ ਬੰਦਾ ਇਤਨਾ ਜਪ ਲਵੇ ਕਿ ਹੰਕਾਰ ਮੇਟ ਲਵੇ, ਇਤਨਾ ਜਪ ਲਵੇ ਕਿ ਹੰਕਾਰ ਰਤੀ ਭਰ ਵੀ ਨਾ ਲਵੇ, ਹੰਕਾਰ ਮਿਟਿਆ ਨਹੀਂ ਤੇ ਕਹਿੰਦੇ ਮਿਲਾਪ ਹੋਇਆ ਨਹੀਂ। ਇਹ ਜੋ ਮੈਂ ਹੰਕਾਰ ਜੋ ਹੈ, ਇਹ ਵੱਖਰਾ ਰਹਿਣ ਦੀ ਮੰਗ ਹੈ ਕਿ ਹੇ ਪ੍ਰਭੂ, ਮੈਂ ਤੇਰੇ ਚ ਰਲਣ ਲਈ ਤਿਆਰ ਨਹੀਂ। ਜਿੰਨਾ ਚਿਰ ਮੈਂ ਹੈ, ਉਹਨਾਂ ਚਿਰ ਤੂੰ ਵੀ ਹੈ। ਜਿੰਨਾ ਚਿਰ ਮੈਂ ਆਖਦਾ ਕਿ ਮੈਂ, ਉਹਨਾਂ ਚਿਰ ਪਰਮਾਤਮਾ ਵੱਖਰਾ ਹੈ ਤੇ ਪਰਮਾਤਮਾ ਵੀ ਫਿਰ ਆਖਦਾ ਹੈ ਕਿ ਤੂੰ ਵੱਖਰਾ ਹੀ ਰਹੋ। ਹੰਕਾਰੀ ਮਨੁੱਖ ਮੈਂ ਕਰਦਾ ਹੈ, ਪਰਮਾਤਮਾ ਤੇ ਬੜਾ ਦਿਆਲੂ ਹੈ, ਉਹ ਕਹਿੰਦਾ ਜੇ ਤੂੰ ਆਪਣਾ ਆਪ ਵੱਖਰਾ ਰਹਿਣਾ ਚਾਹੁੰਦਾ ਤਾਂ ਵੱਖਰਾ ਹੀ ਰਹੋ। ਮੈਂ ਕੀ ਹੈ? ਵੱਖਰਾਪਣ ਹੈ, ਦੂਰੀ ਹੈ, ਹੰਕਾਰ ਦੂਰੀ ਹੈ, ਹੰਕਾਰ ਵਿੱਥ ਹੈ। ਤੋ ਮੈਂ ਕਰਨ ਵਾਲਾ ਵਿੱਥ ਚਾਹੁੰਦਾ ਹੈ। ਤੋ ਈਸ਼ਵਰ ਫਿਰ ਕਹਿੰਦਾ ਰੱਖ, ਵਿੱਥ ਰੱਖ, ਇਸੇ ਚ ਰਾਜ਼ੀ ਰਹੋ। ਤੋ ਜਿਉਂ ਹੀ ਮੈਂ ਮਿਟਦੀ ਏ, ਬਾਕੀ ਬਚਦਾ ਹੀ ਫਿਰ ਤੂੰ ਹੈ। ਮੈਂ ਮਿਟ ਗਿਆ ਤੇ ਰਹਿ ਗਿਆ ਕੀ? ਤੂੰ ਹੀ ਰਹਿ ਗਿਆ। ਜਦੋਂ ਆਪਣੀ ਸੁਰਤੀ ਨਹੀਂ ਰਹਿੰਦੀ ਬੰਦੇ ਨੂੰ, ਪਰਮਾਤਮਾ ਹੀ ਦਿਸਦਾ ਹਰ ਥਾਂ, ਮੈਂ ਤੇ ਰਿਹਾ ਹੀ ਨਹੀਂ ਤੇ ਫਿਰ ਤੂੰ ਹੀ ਹੈ। ਤੋ ਆਖਦੇ ਨੇ ਹਉ ਮੈਂ ਮਾਰ ਮਿਲਾਇਨ, ਔਰ ਇਹ ਸੱਚੀ ਤੁੱਕ ਹੈ। ਜਿਸ ਦਿਨ ਬਿਲਕੁਲ ਸਿਫਰ ਤੇ ਆ ਜਾਂਦਾ ਹੰਕਾਰ, ਉਸ ਦਿਨ ਹੀ ਮਿਲਾਪ ਹੈ, ਉਸ ਦਿਨ ਹੀ ਮਿਲ ਜਾਂਦੇ ਹੋ। ਹਉ ਮੈਂ ਮਾਰ ਮਿਲਾਇਨ ਗੁਰ ਕਾ ਸ਼ਬਦ ਤਰੇ। ਲੇਕਿਨ ਕਹਿੰਦੇ ਨੇ ਗੁਰੂ ਦੇ ਸ਼ਬਦ ਤੋਂ ਬਿਨਾਂ ਹੰਕਾਰ ਮਿਟੇਗਾ ਨਹੀਂ, ਗੁਰੂ ਦੀ ਸਿੱਖਿਆ ਤੋਂ ਬਗੈਰ ਹੰਕਾਰ ਮਿਟੇਗਾ ਨਹੀਂ। ਰਤੀ ਬਰਬਰੀ ਰਹਿ ਗਿਆ ਤੇ ਜੁਦਾਈ ਹੈ, ਤੋ ਹੰਕਾਰ ਮਿਟੇਗਾ ਗੁਰੂ ਸ਼ਬਦ ਦੁਆਰਾ। ਤੋ ਗੁਰ ਕੈ ਸ਼ਬਦ ਤਰੇ, ਤਰੀਦ ਆਏ ਗੁਰੂ ਦੇ ਸ਼ਬਦ ਦੁਆਰਾ, ਕਿਉਂਕਿ ਮਿਟੇਗਾ ਹੰਕਾਰ ਗੁਰੂ ਦੇ ਸ਼ਬਦ ਦੁਆਰਾ। ਹਾਂਜੀ,
ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ।
ਨਾਨਕ ਸਹਿਜ ਸਮਾਇਨ ਹਰੀ ਆਪਣੀ ਕਿਰਪਾ ਕਰੇ। ਨਾਨਕ ਸਹਿਜ ਸਮਾਇਨ, ਸਹਿਜ ਤੇ ਸਮਾਇਨ ਇਹ ਦੋਨੋਂ ਲਫ਼ਜ਼ ਸਮਝਣ ਵਾਲੇ ਨੇ। ਸਹਿਜ ਮੈਂ ਅੱਗੇ ਵੀ ਕਈ ਵਾਰੀ ਦੱਸਿਆ ਸੀ, ਹੁਣ ਫਿਰ ਦੱਸਦਾ ਕਿ ਸਹਿਜ ਹੈ मन दी पटकना मुका लैनी, मन दा शांत हो जाना, इनू आखदे ने सहज। साडा मन बाहर दौड़ रहा है, पदार्थां वल दौड़ रहा है, जिन्ना चिर मंगा ने मन बाहर दौड़ रहा है, पदार्थां वल जा रहा है, यह पटकना है। तो मन अडोल है, अशांत है, मन अशांत है, काम क्रोध लोभ मोह हंकार करके ये सारिया चीजा मन नू बाहर ले जा रही हैं। और ये साडे ज्ञान इंद्रिय ने अखां कन नक मूह ये सब द्वार ने जिन्हां राही मन बाहर दौड़दा है। अखां राही अखां वेखदियां ने पराए नूर नू गंदियां हो जांदियां ने, विकार आ गया, मन दौड़ गया बाहर, कोई जा रहा बीवी नाल, कोई होर आ गई नजर, उथे गई है नजर, हुण उथे अंदर ते बैठा नहीं, बीवी नाल तुरिया जा रहा है, लेकिन है ते वह बाहर किधरे गया। क्रोध आ गया है, अपने अंदर ते तुसी नहीं रहे, बाहर भज गए हो, और मन दुखी हो रहा है, लोभ दुखांदा है रोज, मन बाहर भज जांदा है, पटकदा है। ये सारी पटकना पैदा कर दी है, काम क्रोध लोभ मोह हंकार, सारिया चीजा ये तड़पांदियां ने, मन नू बाहर ले जांदियां ने, मन दुखी है। ये मन दी पटकना है, और जब तक मन शांत होके अंदर नहीं बैठेगा उदो तक कुछ मिलेगा नहीं। मन दा शांत हो जाना है सहज, जिस दिन सारी पटकना मुक जांदी है आखिदा सहज पा लिया, मन शांत हो गया। क्योंकि मिलाप मन दी अवस्था है, मन करके पाईदा है। सुरत मन दे मंडल द्वारा उत्ते जांदी है, ऐस वेले असी तन दे मंडल ते जींदे हां, क्योंकि मन बाहर भजदा है, पदार्थ विच पड़दा है, ये शरीरक मंडल है। जिन्ना चिर पदार्थ नाल जुड़े हां असी शरीरक मंडल विच, जिस दिन मन अंदर टिक जांदा है ये मन दा मंडल है, फिर अंदरला मंडल है, और मन दे मंडल चो फिर सुरत उठ के जांदी है ते आत्मक मंडल च जांदी है, फिर दसम द्वार दी प्राप्ति हुंदी है। तो सहज आखदे ने मन नू विकारां तो मोड़ के अंदर टिका लेना, मन नू शांत कर लेना। ऐस वेले ते साडियां चाबियां दूजियां दे हथ ने, ऐ कोई मैनू गाल कढ़दा है ते मैनू वाला आ जांदा है, चाबी मेरे अपने हाथ नहीं है, किसी ने चाबी ला दीती है, मैनू गाल कढ़ी, मैनू वाला आ गया, तो मन मेरा मेरे काबू च नहीं है। किसी ने मैनू दो लफज उपमा दे कहते मैं खुशी नाल समाउणा नहीं हटदा, मैं कि ना बड़ा वड्डा हो गया, मैं है मेरे वर्गा हुण कोई नहीं। तो साडी खुशी साडी गमी साडा क्रोध साडे हाथ विच नहीं, किसे दूसरे दे हाथ विच है, साडी चाबी साडे कोल नहीं, साडा मन साडे वस नहीं, साडा मन दूजिया दे वस, क्योंकि कोई सानू हसा रहा असी हसदे हैं, कोई सानू रोआ देवे असी रो पैने हैं, असी ते इंज है जिवे बिजली दा बल्ब, बटन कोई दबांदा है बल्ब जग पैंदा है, बल्ब की मर्जी है, जदों मैं मर्जी जगा ती जदों मैं मर्जी बुझा, नहीं, बटन किसे दे हाथ है जगदा वो है। असी भी बिजली दे बल्ब ही हैं, बटन दूजियां दे हाथ नहीं, जदों मर्जी कोई जगा देवे बुझा देवे, जदों मर्जी कोई सानू क्रोध दिवा देवे, जदों मर्जी कोई सानू हसा देवे, जदों मर्जी कोई रोआ देवे, जदों मर्जी सानू कोई बाहर भजा के लै जाए साडे मन नू, असी ऐसे। लेकिन जदों किसे दे कहे असी बाहर ना भजिए, मन अंदर टिका लईए, मन अपने वस आ जाए, साडा बटन साडे हाथ आ जाए, उस दिन गल बनदी, उहनू आखीदा सहज कट गया। जिस दिन मन वस आ गया, मन अपने काबू च आ गया, तो कहिंदे ने कि जिस दिन सहज कटदा है फिर हुंदा की है, समाइन। मैं तुहानू अगे भी आख्या सी समाए दा अर्थ हुंदा है सुरत जुड़ जानी, इत्थे समाइन दा अर्थ है सुरत जुड़ जाएगी, लिव लग जाएगी। नानक सहज समायन, जिस दिन मन अडोल हो जाएगा लिव लग जाएगी। नानक सहज समायन हर अपनी कृपा करे, जिसते कृपा हरी कर देगा मन अडोल हो जाएगा लिव लग जाएगी। एक शब्द और कर लो, 10 मिनट है।
पौड़ी हर अपनी भगती कराए, वड्याई वे खालियन।
ਠਹਿਰੋ ਤੇ ਕਿੱਥੇ ਸੀ?
ਅਖੀਰ ਵਾਲੀ।
ਹਾਂਜੀ, ਹਰ ਆਪਣੀ ਭਗਤੀ ਕਰਾਏ ਵਡਿਆਈ ਤੇ ਖਾਲੀ। ਜਿਨ੍ਹਾਂ ਤੋਂ ਪ੍ਰਭੂ ਆਪਣੀ ਭਗਤੀ ਕਰਾਉਂਦਾ ਹੈ ਕਹਿੰਦੇ ਨੇ ਉਹਨਾਂ ਨੂੰ ਵਡਿਆਈ ਵੀ ਵਿਖਾਲਦਾ ਹੈ, ਆਪਣੀ ਵਡਿਆਈ ਬਖਸ਼ਦਾ ਹੈ। ਹਾਂਜੀ,
ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀ ਅੰਨ।
ਆਪਣੀ ਆਪ ਕਰੇ ਪ੍ਰਤੀਤ, ਪ੍ਰਤੀਤ ਆਖਦੇ ਨੇ ਭਰੋਸੇ ਨੂੰ। ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਅਨ, ਭਾਵ ਜਿਸ ਤੇ ਉਹ ਚਾਹੇ ਉਸਦੇ ਮਨ ਵਿਚ ਆਪਣਾ ਭਰੋਸਾ ਬਿਠਾ ਦਿੰਦਾ ਹੈ। ਜਿਸ ਤੇ ਮੇਹਰ ਕਰ ਦੇਵੇ ਉਸਦੇ ਮਨ ਵਿਚ ਭਰੋਸਾ ਬਿਠਾ ਦਿੰਦਾ ਹੈ। ਭਰੋਸਾ ਵੀ ਹਰ ਕੋਈ ਨਹੀਂ ਕਰ ਸਕਦਾ, ਸਾਡੇ ਵੱਸ ਕੁਛ ਨਹੀਂ, ਕਿਰਪਾ ਦੀ ਲੋੜ ਹੈ। ਕਹਿੰਦੇ ਨੇ ਜਿਸ ਤੇ ਕਿਰਪਾ ਹੋ ਜਾਏ ਉਹਨੂੰ ਭਰੋਸਾ ਵੀ ਹੋ ਜਾਂਦਾ ਹੈ। ਆਪਣੀ ਆਪ ਕਰੇ ਪ੍ਰਤੀਤ, ਭਾਵ ਭਰੋਸਾ ਵੀ ਉਹੀ ਦਿਵਾਉਂਦਾ ਹੈ, ਤੁਹਾਡੇ ਮਨਾਂ ਵਿਚ ਭਰੋਸਾ ਵੀ ਉਹੀ ਬਿਠਾਉਂਦਾ ਹੈ। ਆਪੇ ਸੇਵ ਕਾਲੀਅਨ, ਇਹ ਜਿਹੜੀ ਸੇਵ ਕਮਾਉਣੀ ਹੈ ਨਾ, ਸੇਵਾ ਕਰਨੀ, ਇਹ ਵੀ ਆਪ ਹੀ ਕਰਾਉਂਦਾ, ਇਹ ਵੀ ਤੁਸੀਂ ਨਹੀਂ ਕਰਦੇ। ਜਦੋਂ ਸੇਵਾ ਚ ਲੱਗਦੇ ਹੋ ਤੇ ਪਰਮਾਤਮਾ ਆਪ ਕਰਾਉਂਦਾ, ਤੁਸੀਂ ਨਹੀਂ ਕਰ ਸਕਦੇ। ਕੌਣ ਮਨੁੱਖ ਹੈ ਆਪ ਕਰ ਸਕਦਾ? ਕਹਿੰਦੇ ਨੇ ਇਹ ਵੀ ਪ੍ਰਭੂ ਹੀ ਕਰਾਉਂਦਾ। ਹਾਂਜੀ ਹਾਂਜੀ, ਕਿਸੇ ਕਿਸਮ ਦੀ ਵੀ ਸੇਵਾ ਹੈ ਉਹ ਆਪ ਹੀ ਲਗਾਉਂਦਾ, ਭਰੋਸਾ ਵੀ ਉਹ ਹੀ ਦਿਵਾਉਂਦਾ ਤੇ ਸੇਵਾ ਵਿਚ ਉਹ ਆਪ ਲਵਾਉਂਦਾ, ਤੇ ਸੇਵਾ ਅਸਲੀ ਨਾਮ ਜਪਣੀ ਹੈ। ਹਾਂਜੀ,
ਹਰ ਭਗਤਾਂ ਨੂੰ ਦੇ ਆਨੰਦ ਸਥਿਰ ਕਰੀ ਬਹਾਲੀਅਨ।
ਹਰ ਭਗਤਾਂ ਨੂੰ ਦੇ ਆਨੰਦ, ਹਰੀ ਈਸ਼ਵਰ ਆਪਣੇ ਭਗਤਾਂ ਨੂੰ ਆਨੰਦ ਚਿੱਤ ਕਰ ਦਿੰਦਾ, ਉਹਨਾਂ ਦੇ ਹਿਰਦੇ ਚ ਆਨੰਦ ਖੇੜਾ ਖੁਸ਼ੀ ਲਿਆ ਦਿੰਦਾ ਹੈ। ਤੇ ਥਿਰ ਘਰੀ ਬਹਾਲੀਅਨ, ਥਿਰ ਘਰ ਕੀ ਏ? ਸਦਾ ਟਿਕਿਆ ਰਹਿਣ ਵਾਲਾ ਘਰ, ਉਹਦਾ ਮਾਲਕ ਦਾ ਦਰ ਹੈ ਉਹ ਥਿਰ ਘਰ। ਥਿਰ ਘਰ ਕਿਸ ਨੂੰ ਆਖੀਦਾ ਹੈ? ਉਹ ਮਾਲਕ ਦਾ ਦਰ, ਉਹ ਹਮੇਸ਼ਾ ਰਹਿਣ ਵਾਲਾ ਦਰ ਹੈ। ਥਿਰ ਕਹਿੰਦੇ ਨੇ ਹਮੇਸ਼ਾ ਰਹਿਣ ਵਾਲਾ, ਤੋ ਥਿਰ ਘਰ ਕਿਹੜਾ ਹੈ? ਉਹ ਮਾਲਕ ਦਾ ਦਰ ਹੈ। ਕਹਿੰਦੇ ਥਿਰ ਘਰੀ ਬਹਾਲੀਅਨ, ਉਹ ਮਾਲਕ ਜਿਸ ਤੇ ਚਾਹੇ ਉਹਦਾ ਹਿਰਦਾ ਆਨੰਦ ਨਾਲ ਭਰ ਦਿੰਦਾ ਹੈ ਤੇ ਉਹਦੀ ਸੁਰਤ ਨੂੰ ਮਾਲਕ ਦੇ ਦੁਆਰ ਤੇ ਲੈ ਜਾਂਦਾ, ਉਹ ਆਪਣੇ ਪੱਕੇ ਟਿਕਾਣੇ ਤੇ ਲੈ ਜਾਂਦਾ। ਹਾਂਜੀ,
ਪਾਪੀਆਂ ਨੂੰ ਨਾ ਦੇਈ ਥਿਰ ਰਹਿਣ,
ਪਾਪੀਆਂ ਨੂੰ ਨਾ ਦੇਈ ਥਿਰ ਰਹਿਣ,
ਚੁਣ ਨਰਕ ਕੋਰ ਚਾਲੀਅਨ,
ਚੁਣ ਨਰਕ ਕੋਰ ਚਾਲੀਅਨ। ਲੇਕਿਨ ਪਾਪੀਆਂ ਨੂੰ ਆਪਣੇ ਟਿਕਾਣੇ ਤੇ ਨਹੀਂ ਰਹਿਣ ਦਿੰਦਾ, ਪਾਪੀਆਂ ਨੂੰ ਨਾ ਦੇਈ ਥਿਰ ਰਹਿਣ। ਥਿਰ ਕਹਿੰਦੇ ਨੇ ਟਿਕਾਣਾ, ਆਪਣੇ ਪੱਕੇ ਟਿਕਾਣੇ ਤੇ, ਆਪਣੇ ਦਰ ਤੇ ਉਹ ਪਾਪੀਆਂ ਨੂੰ ਨਹੀਂ ਰਹਿਣ ਦਿੰਦਾ। ਚੁਣ ਨਰਕ ਕੋਰ ਚਾਲੀਅਨ, ਕਹਿੰਦੇ ਨੇ ਉਹਨਾਂ ਨੂੰ ਤੇ ਕੋਰ ਨਰਕਾਂ ਚ ਸੁੱਟਦਾ ਹੈ। ਕੋਰ ਨਰਕ ਕੀ ਏ? ਸਾਡੇ ਮੰਦੇ ਸੰਸਕਾਰ ਏ ਕੋਰ ਨਰਕ। ਮਾੜੇ ਕੀਤੇ ਹੋਏ ਪੱਕ ਗਏ ਨੇ ਜੋ ਸੰਸਕਾਰ, ਭੈੜੇ ਰੋਜ਼ ਦਾ ਨਿਤ ਦਾ ਕੀਤਾ ਹੋਇਆ ਕਰਮ ਜਿਹੜਾ ਪੱਕ ਗਿਆ, ਭੈੜਾ ਕਰਮ, ਉਹ ਹੈ ਭੈੜਾ ਸੰਸਕਾਰ, ਇਹ ਹੈ ਕੋਰ ਨਰਕ। ਕਿਉਂਕਿ ਸਾਰੇ ਦੁੱਖ ਇਹਨਾਂ ਕਰਕੇ ਖੁੜੇ ਹੁੰਦੇ, ਭੈੜੇ ਸੰਸਕਾਰਾਂ ਕਰਕੇ ਹੀ ਜ਼ਿੰਦਗੀ ਨਰਕ ਬਣ ਜਾਂਦੀ ਹੈ, ਕੋਰ ਨਰਕ ਬਣ ਜਾਂਦੀ ਹੈ। ਕਿਉਂਕਿ ਮਾੜੇ ਦਾ ਨਤੀਜਾ ਮਾੜਾ ਨਿਕਲੇਗਾ, ਮਾੜੇ ਦਾ ਨਤੀਜਾ ਹਮੇਸ਼ਾ ਅੱਛਾ ਨਹੀਂ ਨਿਕਲ ਸਕਦਾ। ਕਿਵੇਂ ਨਿਕਲੇਗਾ? ਚੋਰ ਚੋਰੀ ਕਰੇਗਾ, ਇੱਕ ਵਾਰੀ ਬਚ ਜਾਏਗਾ, ਦੋ ਵਾਰੀ ਬਚ ਜਾਏਗਾ, ਤੀਸਰੀ ਵਾਰੀ ਫੜਿਆ ਜਾਏਗਾ ਤੇ ਸਜ਼ਾ ਪਾਏਗਾ। ਮੰਦ ਕਰਮੀ ਇੱਕ ਵਾਰੀ ਬਚ ਜਾਏਗਾ, ਦੋ ਵਾਰੀ ਬਚ ਜਾਏਗਾ, ਤੀਜੀ ਵਾਰੀ ਸਜ਼ਾ ਭੁਗਤੇਗਾ। ਔਰ ਇਹ ਸੰਸਕਾਰ ਜਿਹੜੇ ਪੱਕ ਜਾਂਦੇ ਨੇ ਉਹ ਮੁੜ ਮੁੜ ਮੰਦਾ ਕਰਾਉਣਗੇ ਔਰ ਮੁੜ ਮੁੜ ਸਜ਼ਾ ਭੁਗਤੇਗਾ। ਹਾਂਜੀ,
ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸ਼ਤਾਰਿਆਂ।
ਹਰ ਭਗਤਾਂ ਨੂੰ ਦੇ ਪਿਆਰ, ਈਸ਼ਵਰ ਆਪਣੇ ਭਗਤਾਂ ਨੂੰ ਪਿਆਰ ਬਖਸ਼ਦਾ ਹੈ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ, ਅੰਗ ਦਾ ਮਤਲਬ ਹੈ ਸਾਥ, ਸਹਾਰਾ, ਉਹਨਾਂ ਨੂੰ ਸਹਾਰਾ ਦਿੰਦਾ ਹੈ, ਉਹਨਾਂ ਨੂੰ ਸਾਥ ਦਿੰਦਾ ਹੈ, ਸਹਾਰਾ ਦਿੰਦਾ ਹੈ। ਕਰ ਅੰਗ, ਸਹਾਰਾ ਦੇਣਾ, ਨਿਸਤਾਰੀਅਨ, ਨਿਸ ਕਹਿੰਦੇ ਨੇ ਹਨੇਰਾ, ਇਹ ਸੰਸਾਰ ਹਨੇਰਾ ਸਮੁੰਦਰ ਹੈ, ਕਹਿੰਦੇ ਨੇ ਇਸ ਤੋਂ ਤਾਰ ਲੈਂਦਾ ਹੈ, ਇਸ ਹਨੇਰੇ ਸਮੁੰਦਰ ਤੋਂ ਮਨੁੱਖ ਨੂੰ, ਜੀਵ ਨੂੰ ਤਾਰ ਲੈਂਦਾ ਹੈ।
ਸਲੋਕ ਮਹਿਲਾ ਪਹਿਲਾ। ਕੋ ਬੁੱਧ ਡੂਮਣੀ ਕੁਦਿਆ ਕਸਾਇਣ ਪਰ।
ਹਾਂਜੀ ਇਹ ਮੈਂ ਪੜ ਦਿੰਦਾ ਜੀ ਤੁਹਾਨੂੰ ਸ਼ਾਇਦ ਔਖਾ ਦੇ। ਕਬੁੱਧ ਡੂਮਣੀ ਕੁਦਿਆ ਕਸਾਇਣ ਪਰ ਨਿੰਦਾ ਕੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ। ਇਸ ਤਰ੍ਹਾਂ ਪੜਨਾ ਹੁਣ ਦੇਖੋ ਵਿਸ਼ਰਾਮ ਕਿੱਥੇ ਕਿੱਥੇ ਲੱਗਦੇ ਨੇ। ਕਬੁੱਧ ਡੂਮਣੀ ਇੱਥੇ ਪਹਿਲਾ ਕੌਮਾ ਕਬੁੱਧ ਡੂਮਣੀ ਕੁਦਾਇਆ ਕਸਾਇਣ ਇੱਥੇ ਫਿਰ ਕੌਮਾ ਹੈ ਪਰ ਨਿੰਦਾ ਕੱਟ ਚੂੜੀ ਇੱਥੇ ਫਿਰ ਕੌਮਾ ਹੈ ਤੇ ਮੁੱਠੀ ਕ੍ਰੋਧ ਚੰਡਾਲ ਇੱਥੇ ਤੁਕ ਪੂਰੀ ਹੁੰਦੀ ਹੈ। ਹੁਣ ਦੇਖੋ ਕਿੰਨੇ ਵਿਸ਼ਰਾਮ ਲੱਗਦੇ ਨੇ ਫਿਰ ਸਮਝ ਆਏਗੀ। ਹੁਣ ਸਮਝੋ ਇਸ ਨੂੰ ਕਬੁੱਧ ਕਹਿੰਦੇ ਨੇ ਭੈੜੀ ਬੁੱਧ ਨੂੰ ਭੈੜੀ ਬੁੱਧੀ। ਕਬੁੱਧ ਡੂਮਣੀ ਡੂਮ ਕਿਸ ਨੂੰ ਆਖੀਦੇ ਨੇ ਪਤਾ ਹੈ ਆਪਾਂ ਮਿਰਾਸੀ ਨੂੰ ਡੂਮ ਮਿਰਾਸੀ। ਮਰਦਾਨਾ ਡੂਮ ਸੀ ਮਿਰਾਸੀ ਤੇ ਮਿਰਾਸੀਆਂ ਨੂੰ ਲੋਕ ਹੱਸਦੇ ਨੇ ਹੱਸਿਆ ਕਰਦੇ ਨਾ ਨੀਵਾਂ ਗਿਣਦੇ ਨੇ ਮਿਰਾਸੀਆਂ ਨੂੰ ਦੇਸ਼ ਚ ਹੱਸਿਆ ਕਰਦੇ ਨੇ। ਮੇਰਾ ਭਾਵ ਮਰਦਾਨੇ ਤਾਂ ਹੀ ਨਹੀਂ ਆਮ ਮਿਰਾਸੀ ਨੂੰ ਹੱਸਿਆ ਕਰਦੇ ਨੇ। ਕਬੁੱਧ ਡੂਮਣੀ ਕਹਿੰਦੇ ਨੇ ਕਿ ਤੇਰੀ ਭੈੜੀ ਬੁੱਧੀ ਹੈ ਇਹੀ ਹਾਸੇ ਵਾਲੀ ਚੀਜ਼ ਹੈ ਇਹੀ ਤੇਰੇ ਚ ਡੂਮ ਹੈ ਤੇਰੀ ਭੈੜੀ ਬੁੱਧੀ ਹੈ ਮਿਰਾਸੀ ਹੈ ਤੇਰੀ ਭੈੜੀ ਬੁੱਧੀ ਤੇ ਲੋਕ ਹੱਸਦੇ ਨੇ ਇਹ ਮਿਰਾਸੀ ਹੈ ਇਹ ਤੇਰਾ ਡੂਮਪੁਣਾ। ਕਬੁੱਧ ਡੂਮਣੀ ਤੇ ਫਿਰ ਕਹਿੰਦੇ ਨੇ ਕੁਦਾਇਆ ਕਸਾਇਣ ਕੁਦਾਇਆ ਦਾ ਮਤਲਬ ਜਿਹਦੇ ਚ ਦਇਆ ਨਾ ਹੋਵੇ ਦਇਆ ਦਾ ਆਪੋਜ਼ਿਟ ਕੁਦਾਇਆ ਟੂ ਬੀ ਹਾਰਡ ਹਾਰਟਿਡ ਕਠੋਰ ਹੋ ਜਾਣਾ ਸਖਤ ਦਿਲ ਹੋ ਜਾਣਾ ਕੁਦਾਇਆ ਤੇ ਕਹਿੰਦੇ ਨੇ ਕੁਦਾਇਆ ਕਸਾਇਣ ਕਹਿੰਦੇ ਨੇ ਇਹ ਕਸਾਈ ਪੁਣਾ ਹੈ ਕਿਸੇ ਤੇ ਦਇਆ ਨਾ ਕਰਨੀ ਇਹ ਤੇਰੇ ਚ ਕਸਾਈ ਪੁਣਾ ਇਹ ਤੂੰ ਕਸਾਈ ਬਣ ਗਿਆ ਜਿਹੜਾ ਕਠੋਰ ਹਿਰਦੇ ਵਾਲਾ ਉਹ ਕਸਾਈ ਹੈ। ਤੋ ਕਬੁੱਧ ਡੂਮਣੀ ਕੁਦਇਆ ਕਸਾਇਣ ਜੇ ਤੇਰੇ ਚ ਦਇਆ ਨਹੀਂ ਤੇ ਬਾਈ ਤੂੰ ਕਸਾਈ ਹੈ ਜੇ ਦੂਸਰਿਆਂ ਤੇ ਤੂੰ ਦਇਆ ਨਹੀਂ ਕਰਦਾ ਦੂਸਰਿਆਂ ਤਾਂ ਹੀ ਤੇਰਾ ਵਤੀਰਾ ਸਖਤ ਹੈ ਤਾਂ ਤੂੰ ਕਸਾਈ ਹੈ ਪਰ ਨਿੰਦਾ ਕੱਟ ਝੂਹੜੀ ਕੱਟ ਕਹਿੰਦੇ ਨੇ ਸਰੀਰ ਕੱਟ ਆਖੀਦਾ ਸਰੀਰ ਨੂੰ ਪਰ ਨਿੰਦਾ ਪਰਾਈ ਨਿੰਦਾ ਪਰ ਨਿੰਦਾ ਕੱਟ ਚੂੜੀ ਇਹ ਜਿਹੜੀ ਤੂੰ ਦੂਜਿਆਂ ਦੀ ਪਰਾਈ ਨਿੰਦਾ ਰੋਜ਼ ਕਰਦਾ ਚੁਗਲੀ ਕਰਦਾ ਇਹ ਤੇਰੇ ਚ ਚੂੜਪਣਾ ਇਹ ਤੂੰ ਚੂੜਾ ਹੈ ਤੇਰੇ ਚ ਚੂੜਾ ਵੀ ਵਸਦਾ ਤੇਰੇ ਸਰੀਰ ਚ ਚੂੜਾ ਵੀ ਵਸਦਾ ਇਹ ਜਿਹੜੀ ਦੂਸਰਿਆਂ ਦੀ ਨਿੰਦਾ ਕਰਨੀ ਹੈ ਇਹ ਚੂੜਾਪਣ ਹੈ ਇਹ ਚੂੜਾ ਬਣ ਜਾਣਾ। ਕਹਿੰਦੇ ਨੇ ਕਬੁੱਧ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਕੱਟ ਝੂੜੀ ਮੁੱਠੀ ਠੱਗੀ ਜਾਨੀ ਏ ਤੂੰ ਐ ਮਨੁੱਖ ਤੂੰ ਠੱਗਿਆ ਜਾਂਦਾ ਰੋਜ਼ ਮੁੱਠੀ ਮੁੱਠੀ ਕ੍ਰੋਧ ਚੰਡਾਲ ਔਰ ਇਹ ਜੋ ਚੰਡਾਲ ਚੰਡਾਲ ਕਿਸ ਨੂੰ ਆਖਦੇ ਨੇ ਚੰਡਾਲ ਵੀ ਕਿਸ ਨੂੰ ਆਖੀਦਾ ਚੰਡਾਲ ਪਤਾ
ਜਿਹੜਾ ਦਇਆ ਨਹੀਂ ਕਰਦਾ
ਹਾਂਜੀ ਜ਼ਿਆਦਾ ਕ੍ਰੋਧੀ ਕ੍ਰੋਧਵਾਨ ਠੀਕ ਹੈ ਜਿਹੜਾ ਕ੍ਰੋਧਵਾਨ ਹੈ ਨਹੀਂ ਮੁੱਠੀ ਕ੍ਰੋਧ ਚੰਡਾਲ ਮੈਂ ਇਸ ਨੂੰ ਇੰਜ ਲਿਖਾਂਗਾ ਚੰਡਾਲ ਉਸ ਨੂੰ ਆਖਦੇ ਨੇ ਜ਼ਿਆਦਾ ਸਾਡੇ ਦੇਸ਼ ਵਿੱਚ ਜਿਸ ਤੋਂ ਅਸੀਂ ਪਿੱਟ ਮੰਨਦੇ ਹਾਂ ਉਸ ਨੂੰ ਚੰਡਾਲ ਆਖੀਦਾ
ਨਹੀਂ ਜਿਹੜਾ ਦਇਆ ਨਾ ਕਰੇ ਕਿਸੇ ਤੇ
ਹਾਂਜੀ ਮੈਂ ਉਹ ਵੀ ਮੰਨਦਾ ਹਾਂ ਉਹ ਸਾਡੀ ਪੰਜਾਬੀ ਲੈਂਗੁਏਜ ਹੈ ਆਮ ਯੂਨੀਵਰਸਲੀ ਹਿੰਦੀ ਦੇ ਵਿੱਚ ਚੰਡਾਲ ਪਤਾ ਕਿਸ ਨੂੰ ਆਖਦੇ ਨੇ ਉਹ ਜਿਸ ਤੋਂ ਅਸੀਂ ਪਿੱਟ ਮੰਨਦੇ ਹਾਂ ਅਸੀਂ ਆਖਦੇ ਨੇ ਪਿੱਟਿਆ ਜਾਵਾਂਗਾ ਇਸ ਤੋਂ ਸਾਰੇ ਜਿਹੜੇ ਨੀਵੀਂ ਜਾਤ ਵਾਲੇ ਨਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜਿਨ੍ਹਾਂ ਤੋਂ ਪਿੱਟੇ ਜਾਈਦਾ ਉਹਨਾਂ ਲਈ ਲਫ਼ਜ਼ ਚੰਡਾਲ ਵੀ ਵਰਤਿਆ ਜਾਂਦਾ ਤੋ ਕਹਿੰਦੇ ਨੇ ਇਹ ਜਿਹੜਾ ਕ੍ਰੋਧ ਹੈ ਨਾ ਕ੍ਰੋਧ ਦੇ ਰਾਹੀਂ ਤੂੰ ਠੱਗਿਆ ਜਾਂਦਾ ਹੈ ਨਿੱਤ ਕ੍ਰੋਧ ਤੈਨੂੰ ਠੱਗ ਲੈਂਦਾ ਹੈ ਇਹ ਕ੍ਰੋਧ ਤੇਰੇ ਅੰਦਰ ਚੰਡਾਲ ਪੁਣਾ ਇਸ ਕਰਕੇ ਤੇਰੇ ਕੋਈ ਨੇੜੇ ਪਿੱਟਣ ਨੂੰ ਤਿਆਰ ਨਹੀਂ ਸਾਰੇ ਤੇ ਤੋਂ ਦੂਰ ਰਹਿੰਦੇ ਨੇ ਕਿ ਕ੍ਰੋਧੀ ਬੰਦਾ ਹੈ ਇਹਦੇ ਕੋਲ ਆਇਆ ਪਿੱਟੇ ਜਾਵਾਂਗੇ। ਤਾਂ ਮੁੱਠੀ ਕ੍ਰੋਧ ਚੰਡਾਲ, ਹੁਣ ਕਹਿੰਦੇ ਨੇ ਕਿ ਆ ਆ ਇਨਸਾਨ ਤੇਰੇ ਚ ਔਗਣ ਨੇ, ਵੇਖ ਭੈੜੀ ਬੁੱਧੀ ਹੈ ਕਿ ਨਹੀਂ, ਕੁਦਾਇਆ ਹੈ ਤੇਰੇ ਚ ਕਿ ਨਹੀਂ, ਪਰਾਈ ਨਿੰਦਾ ਤੂੰ ਕਰਦਾ ਹੈ ਕਿ ਨਹੀਂ, ਤੂੰ ਦੂਸਰਿਆਂ ਤੇ ਕ੍ਰੋਧ ਕਰਦਾ ਹੈ ਕਿ ਨਹੀਂ। ਜੇ ਔਗਣ ਹੈ ਤੇ ਆ ਸਾਰੀਆਂ ਭੈਣਾਂ ਫਿਰ ਕੀ ਇਹ ਤੈਨੂੰ ਆ ਕੁਛ ਬਣਾ ਦਿੰਦੀਆਂ ਨੇ। ਕਹਿੰਦੇ ਨੇ ਜੇ ਤੇਰੇ ਚ ਕਬੂਦੀ ਏ ਤਾਂ ਸਮਝ ਲੈ ਤੂੰ ਡੂਹ ਏ, ਜੇ ਤੂੰ ਕੁਦਾਇਆ ਕਰਦਾ ਹੈ ਤੇ ਤੂੰ ਕਸਾਈ ਹੈ, ਜੇ ਤੂੰ ਪਰਾਈ ਨਿੰਦਾ ਕਰਦਾ ਹੈ ਤੇ ਤੂੰ ਚੂੜਾ, ਜੇ ਤੂੰ ਕ੍ਰੋਧ ਕਰਦਾ ਹੈ ਤੇ ਤੂੰ ਚੰਡਾਲ ਹੈ। ਤੇ ਫਿਰ ਕੀ ਕਹਿੰਦੇ ਨੇ ਅੱਗੇ, ਕਾਰੀ ਕੱਢੇ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਕਾਰੀ ਕਾਰੀ ਕਿਸ ਨੂੰ ਕਹਿੰਦੇ ਨੇ? ਲਕੀਰ ਕੱਢਣੀ। ਇਹ ਪਾਂਡੇ ਪੰਡਿਤ ਲੋਕ ਰੋਟੀ ਖਾਣ ਬਹਿੰਦੇ ਸੀ ਨਾ ਤੇ ਕੀ ਕਰਦੇ ਸੀ, ਪਹਿਲਾਂ ਝਾੜੂ ਦੇਣਾ, ਜਗ੍ਹਾ ਸਾਫ਼ ਕਰਨੀ, ਥੱਲੇ ਬਹਿ ਕੇ ਖਾਂਦੇ ਸੀ ਨਾ। ਪਾਂਡੇ ਨੇ ਪ੍ਰਸ਼ਾਦ ਛਕਣਾ, ਰੋਟੀ ਛਕਣੀ ਤੇ ਪਹਿਲਾਂ ਝਾੜੂ ਦੇਣਾ, ਝਾੜੂ ਦੇ ਕੇ ਫਿਰ ਪਾਣੀ ਛਿੜਕ ਲੈਣਾ, ਫਿਰ ਲਕੀਰ ਕੱਢ ਲੈਣੀ ਕਿ ਹੁਣ ਇਸ ਲਕੀਰ ਦੇ ਅੰਦਰ ਕੋਈ ਨਾ ਆਵੇ, ਇਹ ਥਾਂ ਸੁੱਚੀ ਹੋ ਗਈ ਹੈ। ਲਕੀਰ ਕੱਢ ਲੈਣੀ, ਗੋਲ ਦਾਇਰਾ ਬਣਾ ਲੈਣਾ ਕਿ ਆਹ ਥਾਂ ਸੁੱਚੀ ਹੋ ਗਈ ਹੈ, ਹੁਣ ਇਹਦੇ ਅੰਦਰ ਕੋਈ ਪੈਰ ਨਾ ਧਰੇ, ਇਹ ਜੂਠੀ ਹੋ ਜਾਏਗੀ। ਤੂੰ ਕਹਿੰਦੇ ਨੇ ਇਹ ਪੰਡਤਾ, ਹੁਣ ਤੂੰ ਕਾਰੀ ਕੱਢਣਾ ਹੈ ਕਿ ਥਾਂ ਸੁੱਚੀ ਹੋ ਗਈ ਹੈ, ਕਾਰੀ ਕੱਢੇ ਕਿਆ ਥੀ ਇਹ ਜੇ ਚਾਰੇ ਬੈਠੀਆਂ ਨਾਲ, ਚਾਰੇ ਔਗਣ ਤੇ ਤੇਰੇ ਵਿੱਚ ਬੈਠੇ ਨੇ, ਚੂੜਾ ਵੀ ਵਿੱਚ ਹੀ ਬੈਠਾ ਹੈ, ਚੰਡਾਲ ਵੀ ਵਿੱਚ ਹੀ ਬੈਠਾ ਹੈ, ਕਸਾਈ ਵੀ ਵਿੱਚ ਬੈਠਾ ਹੈ, ਤੇ ਜਗ੍ਹਾ ਪਵਿੱਤਰ ਕਿਵੇਂ ਰਹਿ ਗਈ ਹੈ? ਤੂੰ ਆਪ ਹੀ ਕਸਾਈ ਹੈ, ਆਪ ਹੀ ਚੰਡਾਲ ਹੈ, ਆਪ ਹੀ ਚੂੜਾ ਹੈ, ਤੇ ਜਗ੍ਹਾ ਪਵਿੱਤਰ ਕਿਵੇਂ ਰਹਿ ਸਕਦੀ ਹੈ? ਦੱਸ ਤੂੰ, ਸਾਰਾ ਗੰਧ ਤੇ ਤੇਰੇ ਵਿੱਚ ਪਿਆ ਹੈ ਤੇ ਤੂੰ ਜਗ੍ਹਾ ਪਵਿੱਤਰ ਮੰਨੀ ਬੈਠਾ। ਤੂੰ ਕਹਿਣ ਦਾ ਭਾਵ ਕਿ ਬੰਦਾ ਸੁੱਚਤਾ ਦੀ ਇੰਨਾ ਖਿਆਲ ਕਰਦਾ ਹੈ, ਹੱਥ ਧੋਵੋ, ਸੁੱਚੇ ਕਰੋ, ਪਿੰਡਾ ਸਾਫ਼ ਕਰੋ, ਮਾਂਜੋ, ਲੇਕਿਨ ਅੰਦਰ ਕੀ ਕੁਛ ਹੈ ਕਦੇ ਖਿਆਲ ਕੀਤਾ ਹੈ? ਇਹ ਸਾਰੇ ਔਗਣ ਭਰੇ ਪਏ ਨੇ, ਕਾਮ ਵੀ ਏ, ਕ੍ਰੋਧ ਵੀ ਏ, ਲੋਭ ਵੀ ਏ, ਮੋਹ ਵੀ ਏ, ਹੰਕਾਰ ਵੀ ਏ, ਪਰਾਈ ਨਿੰਦਾ ਵੀ ਏ, ਕੀ ਕੁਛ ਨਹੀਂ ਹੈ ਅੰਦਰ। ਬਾਹਰੋਂ ਤੇ ਅਸੀਂ ਭਗਤ ਹਾਂ, ਬਾਹਰੋਂ ਤੋਂ ਬੜੇ ਨਿਰਮਲ ਹਾਂ, ਲੇਕਿਨ ਅੰਦਰ ਤੇ ਗੰਧ ਭਰਿਆ ਪਿਆ, ਮੈਲ ਹੈ। ਤੂੰ ਕਹਿੰਦੇ ਨੇ ਸਭ ਕੁਛ ਤੇ ਅੰਦਰ ਛੁਪਿਆ ਹੈ, ਬਾਹਰੋਂ ਨਿਰਮਲ ਹੋਣ ਦਾ ਕੀ ਫਾਇਦਾ? ਤੂੰ ਇਹੀ ਸਿੱਖਿਆ ਪੰਡਿਤ ਨੂੰ ਹੈ ਕਿ ਭਾਈ ਤੂੰ ਇੰਨੀ ਸੁੱਚਤਾ ਦਾ ਖਿਆਲ ਕਰਦਾ ਹੈ, ਇੰਨੀ ਨਿਰਮਲਤਾ ਦਾ ਖਿਆਲ ਕਰਦਾ ਹੈ, ਲੇਕਿਨ ਅੰਦਰ ਤੇਰੇ ਕਿੰਨਾ ਕੁ ਗੰਧ ਹੈ, ਇਸ ਦਾ ਖਿਆਲ ਕਰ ਤੂੰ। ਤੂੰ ਕਬੁੱਧ ਡੂਮਣੀ, ਕੁਦਾਇਆ ਕਸਾਇਣ, ਪਰ ਨਿੰਦਾ ਘੱਟ ਝੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਇਹ ਜਾਂ ਚਾਰੇ ਬੈਠੀਆਂ ਨਾਲ। ਹਾਂਜੀ,
ਸਤਸੰਜਮ ਕਰਨੀ ਕਾਰਾਂ ਨਾਵਣ ਨੌ ਜਪੇ ਹੀ।
ਹੁਣ ਕਹਿੰਦੇ ਨੇ ਸੱਚ ਸੰਜਮ, ਸੰਜਮ ਕਿਸ ਨੂੰ ਆਖੀਦਾ ਹੈ? ਸੰਜਮ ਕਿਸ ਨੂੰ ਆਖੀਦਾ ਹੈ? ਭਾਵ ਆਪਣੇ ਆਪ ਨੂੰ ਭੈਣਾਂ ਤੋਂ ਦੂਰ ਰੱਖਣਾ, ਉਸ ਨੂੰ ਆਖੀਦਾ ਸੰਜਮ। ਤੂੰ ਕਹਿੰਦੇ ਨੇ ਅਸਲੀ ਸੰਜਮ ਕੀ ਹੈ? ਅਸਲੀ ਸੰਜਮ ਹੈ ਸੱਚ ਸੰਜਮ, ਸੱਚ ਨਾਲ ਜੋੜ ਜਾਣਾ, ਇਹ ਹੈ ਸੰਜਮ। ਸੰਜਮ ਇਹ ਨਹੀਂ ਕਿ ਮੈਂ ਮੂਲੀ ਨਹੀਂ ਖਾਣੀ, ਮੈਂ ਗਾਜਰ ਨਹੀਂ ਖਾਣੀ, ਮੈਂ ਲਸਣ ਨਹੀਂ ਖਾਣਾ, ਇਹ ਸੰਜਮ ਨਹੀਂ ਗਏ। ਸਤਿਗੁਰੂ ਪਰਮ ਕੱਢ ਰਹੇ ਆਖਰੀ ਦਿਨ, ਹੈ ਇਹ ਲਸਣ ਨਹੀਂ ਪਾਉਣਾ ਜੀ, ਇਹ ਲਸਣ ਨਹੀਂ ਖਾਣਾ, ਲਸਣ ਨਾਲ ਮਾੜੇ ਹੋ ਜਾਈਦਾ। ਤੂੰ ਕਹਿੰਦੇ ਨੇ ਇਹ ਸੰਜਮ ਨਹੀਂ ਗਏ, ਸੰਜਮ ਕੀ ਇਹ ਸੱਚ ਸੰਜਮ? ਬੁਰਿਆਈ ਤੋਂ ਦੂਰ ਰਹਿ ਕੇ ਪਰਮਾਤਮਾ ਨਾਲ ਜੁੜਨਾ, ਇਹ ਸੰਜਮ। ਆ ਚਾਰੇ ਕੁਰੈਤਾਂ ਤੋਂ ਦੂਰ ਰਹਿ ਕੇ ਪਰਮੇਸ਼ਰ ਨਾਲ ਜੋੜਨਾ ਹੈ ਸੰਜਮ, ਸੱਚ ਸੰਜਮ। ਤੂੰ ਆਖਿਆ ਸੱਚ ਸੰਜਮ ਕਰਨੀ ਕਾਰਾਂ, ਇਹ ਕਾਰਾਂ ਜਿਹੜੀਆਂ ਤੂੰ ਕੱਢਦਾ ਫਿਰਦਾ ਪੜਦਾ ਏ ਤੇ ਐਵੇਂ ਹੀ ਨੇ, ਅਸਲੀ ਕਾਰਾਂ ਤੇ ਸ਼ੁਭ ਕਰਨੀ ਏ, ਤੇਰੇ ਨਿਰਮਲ ਕਰਮ ਨੇ ਇਹ ਚੰਗੀਆਂ ਲਕੀਰਾਂ ਨੇ, ਇਹ ਹੈ ਪਵਿੱਤਰ ਲਕੀਰਾਂ। ਇਹ ਜਿਹੜੀਆਂ ਤੂੰ ਆਪਣੇ ਉਦਾਲੇ ਲਕੀਰਾਂ ਦਾਇਰੇ ਕੱਢ ਲੈਣਾ, ਇਹ ਤੇ ਐਵੇਂ ਨੇ। ਕਰਨੀ ਕਾਰਾਂ, ਕਰਨੀ ਦਾ ਮਤਲਬ ਸ਼ੁਭ ਕਰਨੀ, ਚੰਗੇ ਅਮਲ, ਇਹ ਚੰਗੇ ਅਮਲ ਇਹ ਕਾਰਾਂ ਨੇ, ਇਹ ਚੰਗੀਆਂ ਲਕੀਰਾਂ ਨੇ, ਇਹ ਸੁਚਤਾ ਦੀਆਂ ਲਕੀਰਾਂ ਨੇ।
तो करनी कारा नावन नाव जपे ही। असली नावन की है, नाम जपना ये नावन है। नावन नावन की है तोना, किस तरह तोईदा अपने आप नू, नाम जपे ही। नाम जप के तू नहा, असी ते शरीर धो लईदा, मन थोड़ो तोता जांदा है, अंदर थोड़ो तोता जाना, शरीर ते साफ हो जाना। इहदा मतलब ये नहीं कि शरीर साफ नहीं करना, ये इतनी आख रहे। कहिंदे ने शरीर ते साफ रख पर अंदरली सफाई का भी ख्याल कर, वो जप के कर लिया कर। नावण नाम जपे ही, ये नहीं कहिंदे कि तू पानी नाल नहाना ही, गंदा ही रहो। शरीर ते पवित्र करना है पर मन का भी ख्याल कर लिया कर, ये मन साफ होएगा नाम जपे ही, अंदर रा नाउन होएगा नाम जपन ना। हां जी,
नानक अगे उत्तम सेई जे पापा पंद न देही।
नानक अगे उत्तम सेई, अगे उसदे दरबार विच उत्तम, उथे उत्तम कौन ने उसदे दरबार विच, सेई ओहोई केड़े ओहो, जे पापा पंद न देही। जे पापा पंद ना देही, ए दो लफज जड़े पंद ते देही ने, ये समझो। जो पापा पंद, पंद दा मतलब हुंदा है सिख्या, सबक सिख्या। देही दा मतलब शरीर नहीं है इत्थे, देही दा मतलब देना, दूजियां नू देना। तो आखदे ने जे पापा पंद ना दे ही, जे दूजिया नू कोई पैड़ी मत नहीं देंदा, नानक से ही उत्तम, ओही बंदा उत्तम है जो ना आप माड़ा करदा है, ना दूजिया नू माड़ा करन दी मत देंदा है। ए जड़ियां मैला ने अंदरों ते कढ़नी है तू अपने अंदरों, पर दूजिया नू भी मत देनी है कि तुसी भी निर्मल रहो, दूजिया नू खोटे राह नहीं पाउणा। पापा पंद ना देई, जिहड़े दूजिया नू सबक देने ने, ओ पापा वाले नहीं देने, उहनां नू भी चंगे पासे लाउणा। पाप की है, आप ते बंदा जे निर्मल हो गया, ए नहीं कि दूजिया नू कुराहे पावे या दूजिया नू कुछ देवे ही ना। तो आखे कि दूजिया दे, दूजिया नू कुराहे नहीं पाउणा, उहनां नू भी चंगी सिख्या देनी है। पापा पंद ना दे ही, दूजिया नू पापा दा राह नहीं दसना, उना नू भी निर्मल राह दसना है कि भाई ए राह चलो। तो अजे नहीं बची
क्या हंस क्या बगला, जां कौ नजर करे, जो तिस पावै नानका, कागो हंस करे।
क्या हंस क्या बगला, जां को नजर करे, ज्योतिष पावै नानका, कागो हंस करे। हुण इत्थे जिक्र आया है हंस दा, बगले दा, काग दा। तो हंस किसनू आखीदा है, बगला किसनू आखीदा है, काग किसनू आखीदा है, गुरबाणी विच इह समझणे वालियां चीजां ने। हंस आख्या भगत नू, संत नू, गुरमुख नू, जिहड़े जुड़े मनुख हुंदे ने प्रभु नाल, उहनां नू संत आख्या। तो भगत, गुरमुख, संत जन, ए सारे ए हन हंस। बगले उहनां नू आख्या है कि जिहड़े विखावा करदे ने भगत होण दा, पर अंदर प्रभु नाल प्यार नहीं, जेड़े उत्तों तों ते जाहर करदे ने कि असी रब दे प्यारे हां, सानू रब नाल प्यार है। कोई भगती, कोई प्रेम, कोई जप, कोई ऐसी चीज हुंदी नहीं। अते फिर कां अंदरों बाहरों काले, ओ मनुख जेड़े रब नाल टुटे ने, साकत जो रब तो दूरी ते ने, वो कान जेड़े रब दी होंद नू मनदे ही नहीं, वो कान ने आख्या। तो पहला आखदे ने क्या हंस क्या बगला, जां को नजर करे,
ਨਜ਼ਰ ਆਖਦੇ ਨੇ ਮਿਹਰ। ਜਿਸ ਤੇ ਮਾਲਕ ਮਿਹਰ ਕਰ ਦੇਵੇ ਕਹਿੰਦੇ ਨੇ ਉਸ ਦਾ ਬਗਲਾਪਣ ਦੂਰ ਕਰਦਿਆਂ ਦੇਰ ਨਹੀਂ ਲੱਗਦੀ। ਜਿਸ ਤੇ ਮਾਲਕ ਮਿਹਰ ਕਰ ਦੇਵੇ ਉਸ ਦਾ ਬਗਲਾਪਣ ਦੂਰ ਕਰਨਾ ਕੋਈ ਔਖਾ ਨਹੀਂ, ਅਤੇ ਜਿਸ ਤੇ ਮਿਹਰ ਕਰ ਦੇਵੇ ਉਸ ਮਨੁੱਖ ਦਾ ਹੰਸ ਬਣ ਜਾਣਾ ਵੀ ਬਹੁਤ ਔਖਾ ਨਹੀਂ। ਮਾਲਕ ਦੀ ਮਿਹਰ ਦੀ ਗੱਲ ਹੈ। ਕਿਰਪਾ ਦ੍ਰਿਸ਼ਟੀ ਹੋ ਜਾਏ ਮਨੁੱਖ ਝੱਟ ਹੰਸ ਬਣ ਸਕਦਾ ਹੈ, ਰੱਬ ਦਾ ਪਿਆਰਾ ਬਣ ਸਕਦਾ ਹੈ, ਉਸਦੀ ਮਿਹਰ ਨਾਲ ਹੀ ਪਿਆਰ ਲੱਗਦਾ ਹੈ। ਕਿਰਪਾ ਦ੍ਰਿਸ਼ਟੀ ਹੋ ਜਾਏ ਝੱਟ ਹੀ ਬਗਲਾ ਵੀ ਹੰਸ ਬਣ ਸਕਦਾ ਹੈ, ਬਗਲਾ ਵੀ ਭਗਤ ਬਣ ਸਕਦਾ ਹੈ, ਰੱਬ ਦਾ ਪਿਆਰਾ ਬਣ ਸਕਦਾ ਹੈ। ਤੋ ਕਿਆ ਹੰਸ ਕਿਆ ਬਗਲਾ, ਤੋ ਕਹਿੰਦੇ ਨੇ ਕੀ ਭੇਖੀ ਮਨੁੱਖ ਅਤੇ ਕੀ ਆਮ ਮਨੁੱਖ, ਜਿਸ ਤੇ ਵੀ ਕਿਰਪਾ ਹੋ ਜਾਵੇ ਝੱਟ ਹੰਸ ਹੋ ਜਾਂਦਾ ਹੈ, ਉਹ ਰੱਬ ਦਾ ਪਿਆਰਾ ਹੋ ਜਾਂਦਾ। ਤੇ ਜੋ ਤਿਸ ਪਾਵੈ ਨਾਨਕਾ ਕਾਗੋਂ ਹੰਸ ਕਰੇ, ਅਤੇ ਜੇ ਮਾਲਕ ਨੂੰ ਪਾ ਜਾਏ ਤੇ ਉਹ ਕਾਲੇ ਕਾਂ ਨੂੰ ਵੀ ਹੰਸ ਬਣਾ ਦੇਵੇ, ਭਾਵ ਉਹ ਰੱਬ ਨਾਲੋਂ ਟੁੱਟੇ ਹੋਏ ਸਾਕਤ ਨੂੰ ਵੀ ਭਗਤ ਬਣਾ ਦੇਵੇ, ਉਸਦੀ ਮਿਹਰ ਦੀ ਗੱਲ ਹੈ। ਹਾਂਜੀ
ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ,
ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਆਖਦੇ ਨੇ ਕਿ ਜੇ ਕੋਈ ਐਸੀ ਚਾਹਤ ਹੋਵੇ ਕਿ ਹੇ ਪਰਮੇਸ਼ਰ ਆਹ ਮੇਰਾ ਕੰਮ ਪੂਰਾ ਹੋ ਜਾਏ, ਤਾਂ ਫਿਰ ਕਹਿੰਦੇ ਨੇ ਕਿ ਐਸੀ ਅਰਦਾਸ ਜੋਦੜੀ ਬੇਨਤੀ ਉਸ ਪਰਮੇਸ਼ਰ ਅੱਗੇ ਹੀ ਕਰਨੀ ਚਾਹੀਦੀ ਹੈ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਜੇ ਮਨ ਵਿੱਚ ਇੱਛਾ ਹੋਵੇ ਕਿ ਆਹ ਮੇਰਾ ਕਾਰਜ ਸਿਰੇ ਚੜ ਜਾਏ, ਇਹ ਮੇਰਾ ਕਾਰਜ ਪੂਰਾ ਹੋ ਜਾਏ, ਤਾਂ ਫਿਰ ਕਹਿੰਦੇ ਨੇ ਅਜਿਹੀ ਬੇਨਤੀ ਪਰਮੇਸ਼ਰ ਅੱਗੇ ਕਰੀਏ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਇੱਥੇ ਮੈਂ ਇੱਕ ਚੀਜ਼ ਆਖਦੇ ਅਕਸਰ ਵੇਖੀਦਾ ਹੈ ਕਿ ਆਮ ਮਨੁੱਖ ਆਖ ਦਿੰਦੇ ਨੇ ਕਿ ਬਈ ਭਾਈ ਜੀ ਮੇਰੇ ਲਈ ਅਰਦਾਸ ਕਰੋ, ਮੇਰੇ ਲਈ ਤੁਸੀਂ ਬੇਨਤੀ ਕਰੋ, ਮੇਰੇ ਲਈ ਜੋਦੜੀ ਕਰੋ। ਤਾਂ ਇਹਨਾਂ ਮੈਂ ਆਖਣਾ ਚਾਹੁੰਦਾ ਕਿ ਅਰਦਾਸ ਹਮੇਸ਼ਾ ਨਿੱਜੀ ਹੁੰਦੀ ਹੈ, ਨਿੱਜੀ ਦਾ ਮਤਲਬ ਪਰਸਨਲ। ਇਹੋ ਜਿਹੀ ਜਿਹੜੀ ਮੰਗ ਪੂਰਤੀ ਲਈ ਅਰਦਾਸ ਹੈ ਉਹ ਹਰੇਕ ਦੀ ਆਪਣੀ ਨਿੱਜੀ ਹੁੰਦੀ ਹੈ, ਭਾਵ ਕਿਸੇ ਦੇ ਰਾਹੀਂ ਕਰਾਉਣ ਦਾ ਕੋਈ ਅਰਥ ਨਹੀਂ ਹੈ, ਉਹ ਖੁਦ ਕੀਤੀ ਜਾ ਸਕਦੀ ਹੈ। ਤੇ ਕੋਈ ਆਖੇਗਾ ਜੀ ਕਿ ਮੈਨੂੰ ਤੇ ਅੱਖਰ ਬੋਲਣੇ ਨਹੀਂ ਆਉਂਦੇ, ਮੈਨੂੰ ਤੇ ਅਰਦਾਸ ਕਰਨੀ ਨਹੀਂ ਆਉਂਦੀ, ਅਰਦਾਸ ਵਾਲੀ ਅਰਦਾਸ ਯਾਦ ਕੋਈ ਨਹੀਂ, ਅਰਦਾਸ ਦੇ ਅੱਖਰ ਯਾਦ ਨਹੀਂ, ਤਾਂ ਮੈਂ ਕਿਵੇਂ ਅਰਦਾਸ ਕਰਾਂ? ਮੈਂ ਆਖਦਾ ਅਰਦਾਸ ਲਈ ਤੇ ਕੋਈ ਅੱਖਰ ਹੀ ਨਹੀਂ ਹੁੰਦੇ। ਆ ਜਿਹੜੀਆਂ ਅਰਦਾਸਾਂ ਲਿਖ ਦਿੱਤੀਆਂ ਇਹ ਗੁਰੂ ਸਾਹਿਬਾਨਾਂ ਵਾਲੇ ਦੀ ਨਹੀਂ ਲਿਖੀਆਂ, ਇਹ ਤੇ ਬਾਅਦ ਦੇ ਵਿੱਚ ਬਣ ਗਈਆਂ ਨੇ, ਇਹਨਾਂ ਦੇ ਅੱਖਰ ਇਸ ਤਰ੍ਹਾਂ ਬਣ ਗਏ ਨੇ। ਅਕਾਲ ਤਖ਼ਤ ਉਹਨਾਂ ਨੇ ਮਤੇ ਪਾਸ ਕੀਤੇ ਨੇ, ਇਹ ਬੋਲ ਉਹਨਾਂ ਬਣਾ ਦਿੱਤੇ ਨੇ ਤਾਂ ਕਿ ਇਕਸਾਰਤਾ ਆ ਜਾਵੇ। ਲੇਕਿਨ ਅਰਦਾਸ ਲਈ ਤੇ ਕੋਈ ਲਫ਼ਜ਼ਾਂ ਦੀ ਲੋੜ ਨਹੀਂ, ਕਿਉਂਕਿ ਬਿਨ ਬੋਲਿਆ ਸਭ ਕੁਛ ਜਾਣਦਾ। ਅੱਖਰ ਜੇ ਨਹੀਂ ਵੀ ਨਿਕਲ ਰਹੇ ਮੂੰਹੋਂ, ਹੱਥ ਜੋੜ ਕੇ ਅੱਗੇ ਖਲੋ ਜਾਓ, ਬੋਲਣ ਦੀ ਲੋੜ ਵੀ ਕੋਈ ਨਹੀਂ, ਉਹ ਤੇ ਤੁਹਾਡੇ ਦਿਲਾਂ ਦੀ ਜਾਣਦਾ। ਇੱਕ ਅਦਬ ਸਤਿਕਾਰ ਨਾਲ ਹੱਥ ਜੋੜ ਕੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਜਾਏ, ਦਾਤਾ ਮਨ ਦੀ ਜਾਣਦਾ ਹੈ, ਬੋਲਣ ਦੀ ਵੀ ਲੋੜ ਨਹੀਂ ਹੈ। ਔਰ ਮਨ ਕਰਕੇ ਜੋ ਆਪ ਖੁਦ ਬੇਨਤੀ ਕਰਦਾ, ਕਿਉਂਕਿ ਬੇਨਤੀਆਂ ਤੇ ਆਪਣੀਆਂ ਹੁੰਦੀਆਂ, ਆਪ ਕਰਨੀਆਂ ਹੁੰਦੀਆਂ, ਬੇਨਤੀਆਂ ਲਈ ਕੋਈ ਵਿਚੋਲਾ ਨਹੀਂ ਚਾਹੀਦਾ, ਤਾਂ ਫਿਰ ਬੰਦਾ ਹੱਥ ਜੋੜ ਕੇ ਆਪ ਖਲੋ ਸਕਦਾ ਹੈ, ਬੇਨਤੀ ਕਰ ਸਕਦਾ ਹੈ, ਔਰ ਗੁਰੂ ਪ੍ਰਵਾਨ ਕਰਦਾ ਹੈ। ਕਦੋਂ ਪ੍ਰਵਾਨ ਕਰਦਾ ਹੈ? ਤਾਂ ਇਹ ਅੱਗੇ ਦੱਸਣਗੇ ਸ਼ਬਦ ਦੇ ਵਿੱਚ। ਤਾਂ ਪਹਿਲੀ ਤੁੱਕ ਆਈ, ਆਖਦੇ ਨੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਜਦੋਂ ਕੋਈ ਚਾਹਤ ਖੜੀ ਹੋਵੇ ਕਿ ਆਹ ਮੇਰਾ ਕੰਮ ਪੂਰਾ ਹੋ ਜਾਏ, ਤਾਂ ਫਿਰ ਕਹਿੰਦੇ ਨੇ ਐਸੀ ਇੱਛਾ ਜਦੋਂ ਉਤਪੰਨ ਹੋਵੇ ਆਪ ਅਰਦਾਸ ਲਈ ਖਲੋ ਜਾਈਏ, ਹਰ ਪੈ ਆਖੀਏ, ਹਰੀ ਅੱਗੇ ਆਪ ਅਰਦਾਸ ਕਰੀਏ। ਹਾਂਜੀ,
ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਐ।
ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਐ। ਸਾਖੀਐ ਦਾ ਮਤਲਬ ਹੁੰਦਾ ਹੈ ਸਿੱਖਿਆ। ਸਾਖੀਐ ਦਾ ਮਤਲਬ ਕੀ ਹੈ? ਸਿੱਖਿਆ। ਹੁਣ ਇਹ ਜਿਹੜਾ ਲਫ਼ਜ਼ ਸਿੱਖਿਆ ਹੈ ਨਾ, ਇਹ ਜੁੜਦਾ ਹੈ ਸਤਿਗੁਰ ਦੇ ਨਾਲ। ਸਤਿਗੁਰ ਸਾਖੀ ਹੈ, ਭਾਵ ਸਤਿਗੁਰ ਦੀ ਸਿੱਖਿਆ। ਤੇ ਲਫ਼ਜ਼ ਜਿਹੜਾ ਵਿਚਾਲੇ ਸੱਚ ਆਇਆ ਹੈ, ਇਹ ਸੱਚੇ ਪਰਮਾਤਮਾ ਲਈ। ਤੋ ਕਾਰਜ ਦੇ ਸਵਾਰ ਕੌਣ ਸਵਾਰ ਦੇਗਾ? ਸੱਚ ਭਾਵ ਅਕਾਲ ਪੁਰਖ। ਕਦੋਂ ਸਵਾਰ ਦੇਗਾ? ਜਦੋਂ ਗੁਰੂ ਦੀ ਸਿੱਖਿਆ ਤੇ ਅਰਦਾਸ ਕਰਨ ਵਾਲਾ ਤੁਰੇਗਾ। ਅਰਦਾਸਾਂ ਤੇ ਸਾਰੇ ਹੀ ਕਰਦੇ ਹਾਂ, ਪਰ ਸਾਰਿਆਂ ਦੀਆਂ ਪੂਰੀਆਂ ਨਹੀਂ ਹੁੰਦੀਆਂ। ਤੋ ਘਾਟ ਕਿੱਥੇ ਰਹਿ ਜਾਂਦੀ ਹੈ? ਕਹਿੰਦੇ ਨੇ ਕੋਈ ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਹੋਵੇ ਤੇ ਫਿਰ ਅਕਾਲ ਪੁਰਖ ਉਹਦੀ ਅਰਦਾਸ ਮੋੜ ਨਹੀਂ ਸਕਦਾ, ਫਿਰ ਉਹ ਪੂਰੀ ਹੋਏਗੀ। ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਗੁਰੂ ਦੀ ਸਿੱਖਿਆ ਤੇ ਤੁਰੀ ਦਾ ਹੀ ਨਹੀਂ। ਕਹਿੰਦੇ ਨੇ ਕਿ ਜੋ ਗੁਰੂ ਦੀ ਸਿੱਖਿਆ ਤੇ ਤੁਰਦਾ ਹੈ ਉਹਦੇ ਤੇ ਪ੍ਰਭੂ ਮਿਹਰਬਾਨ ਹੈ, ਕਿਉਂਕਿ ਪ੍ਰਭੂ ਭਗਤਾਂ ਨਾਲ ਪਿਆਰ ਕਰਦਾ ਹੈ, ਭਗਤ ਪ੍ਰਭੂ ਨੂੰ ਪਿਆਰੇ ਨੇ। ਇਸ ਕਰਕੇ ਜੇ ਭਗਤ ਬਣੀਏ ਹੋਈਏ, ਜੇ ਭਾਵ ਗੁਰੂ ਦੀ ਸਿੱਖਿਆ ਤੇ ਤੁਰਦੇ ਹੋਈਏ, ਤੇ ਕਦੇ ਹੋ ਨਹੀਂ ਸਕਦਾ ਕਿ ਰੱਬ ਉਹ ਅਰਦਾਸ ਪੂਰੀ ਨਾ ਕਰੇ। ਹੁਣ ਇਹ ਮੇਰੇ ਲਫ਼ਜ਼ ਨਹੀਂ, ਸਤਿਗੁਰੂ ਆਖਦੇ ਨੇ ਕਾਰਜ ਦੇ ਸਵਾਰ, ਕਾਰਜ ਸਵਾਰ ਦਏਗਾ। ਕੌਣ? ਸੱਚ ਅਕਾਲ ਪੁਰਖ। ਕਦੋਂ? ਸਤਿਗੁਰ ਸਾਖੀਏ, ਜੇ ਗੁਰੂ ਦੀ ਸਿੱਖਿਆ ਤੇ ਤੁਰੀਏ। ਹਾਂਜੀ,
ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ।
ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ। ਕਹਿੰਦੇ ਨੇ ਲੇਕਿਨ ਇਹ ਗੁਰੂ ਦੀ ਸਿੱਖਿਆ ਰੂਪ ਜੋ ਖਜ਼ਾਨਾ ਹੈ, ਨਿਧਾਨ ਆਖਦੇ ਨੇ ਖਜ਼ਾਨਾ, ਖਜ਼ਾਨਾ, ਇਹ ਮਿਲੇਗਾ ਕਿੱਥੋਂ? ਗੁਰੂ ਦੀ ਸਿੱਖਿਆ ਕਿੱਥੋਂ ਮਿਲੇਗੀ? ਇਹ ਖਜ਼ਾਨਾ ਗੁਰੂ ਦੀ ਸਿੱਖਿਆ ਦਾ ਕਿੱਥੋਂ ਮਿਲੇਗਾ? ਕਹਿੰਦੇ ਨੇ ਸੰਤਾਂ ਸੰਗ ਨਿਧਾਨ। ਇਹ ਖਜ਼ਾਨਾ ਮਿਲੇਗਾ ਸੰਤਾਂ ਪਾਸੋਂ, ਰੱਬ ਦੇ ਪਿਆਰਿਆਂ ਪਾਸੋਂ, ਇਹ ਸਿੱਖਿਆ ਉੱਥੋਂ ਮਿਲੇਗੀ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ। ਇਹ ਗੁਰੂ ਦੀ ਸਿੱਖਿਆ ਅੰਮ੍ਰਿਤ ਰੂਪ ਹੈ, ਇਹ ਬਾਣੀ ਅੰਮ੍ਰਿਤ ਰੂਪ ਹੈ, ਇਹ ਸੰਤਾਂ ਪਾਸੋਂ ਮਿਲੇਗੀ। ਜੇ ਬਾਣੀ ਦੇ ਅਨੁਸਾਰ ਤੁਰੀਏ ਤਾਂ ਫਿਰ ਕਹਿੰਦੇ ਨੇ ਸਾਡੀਆਂ ਮੰਗਾਂ ਵੀ ਪੂਰੀਆਂ ਹੋਣਗੀਆਂ, ਉਹ ਦਾਤਾ ਪੂਰੀਆਂ ਕਰੇਗਾ। ਹਾਂਜੀ,
ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ।
ਭੈ ਪੰਜਨ, ਭੈ ਕਹਿੰਦੇ ਨੇ ਡਰ, ਭੰਜਨ ਤੋੜਨ ਵਾਲਾ। ਭੰਜਨ ਦਾ ਕੀ ਅਰਥ ਹੈ? ਤੋੜਨ ਵਾਲਾ। ਭੈ ਭੰਜਨ, ਡਰ ਤੋੜਨ ਵਾਲਾ, ਡਰ ਦੂਰ ਕਰਨ ਵਾਲਾ। ਭੈ ਭੰਜਨ, ਡਰ ਨੂੰ ਤੋੜ ਦੇਣ ਵਾਲਾ। ਤੋ ਕਹਿੰਦੇ ਨੇ ਭੈ ਭੰਜਨ ਤੇ ਮਿਹਰਬਾਨ, ਇਹ ਸਾਰੇ ਲਫ਼ਜ਼ ਆਏ ਨੇ ਅਕਾਲ ਪੁਰਖ ਲਈ। ਅਕਾਲ ਪੁਰਖ ਭੈ ਭੰਜਨ ਹੈ, ਤੁਹਾਡੇ ਡਰ ਤੋੜਦਾ ਹੈ। ਅਕਾਲ ਪੁਰਖ ਸਦਾ ਮਿਹਰਬਾਨ ਹੈ, ਤਾਂ ਇਹ ਲਫ਼ਜ਼ ਆਏ ਨੇ ਅਕਾਲ ਪੁਰਖ ਲਈ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਏ। ਹੇ ਭੈ ਭੈ ਭੰਜਨ ਪ੍ਰਭੂ, ਹੇ ਮਿਹਰਬਾਨ ਪ੍ਰਭੂ, ਮੇਰੇ ਦਾਸ ਦੀ ਲਾਜ ਰੱਖੋ। ਤੋ ਆ ਅਸੀਂ ਖੁਦ ਮੁਖਾਤਬ ਹੁੰਦੇ ਹਾਂ ਪਰਮੇਸ਼ਰ ਨੂੰ। ਭੈ ਭੰਜਨ, ਹੇ ਡਰ ਤੋੜਨ ਵਾਲੇ ਪ੍ਰਭੂ, ਹੇ ਭੈ ਭੰਜਨ ਪ੍ਰਭੂ, ਮਿਹਰਬਾਨ, ਹੇ ਮਿਹਰਬਾਨ ਪ੍ਰਭੂ, ਦਾਸ ਕੀ ਰਾਖੀਐ, ਮੈਂ ਦਾਸ ਦੀ ਲਾਜ ਰੱਖੋ। ਹਾਂਜੀ, ਕਿਵੇਂ ਲਾਜ ਰੱਖੋ? ਮੇਰੀ ਮੰਗ ਪੂਰੀ ਕਰਕੇ।
ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ।
ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਕਹਿੰਦੇ ਨੇ ਉਹ ਜਿਹੜਾ ਪ੍ਰਭੂ ਹੈ ਉਹ ਅਲਖ ਹੈ, ਅਲਖ ਭਾਵ ਜਿਹੜਾ ਦਿਸਦਾ ਨਹੀਂ, ਜਿਹੜਾ ਨਜ਼ਰੀ ਨਹੀਂ ਆਉਂਦਾ ਉਸਨੂੰ ਆਖੀਦਾ ਅਲਖ। ਅਲਖ ਜਿਹੜਾ ਦਿਸੇ ਨਾ, ਜਿਹੜਾ ਨਜ਼ਰਾਂ ਚ ਨਾ ਆਵੇ, ਅਲਖ ਜੋ ਦਿਸਦਾ ਨਹੀਂ, ਜੋ ਨਜ਼ਰੀ ਨਹੀਂ ਆਉਂਦਾ ਉਹ ਅਲਖ ਹੈ। ਨਹੀਂ ਨਹੀਂ ਲਿਖਿਆ ਦੀ ਗੱਲ ਨਹੀਂ, ਅਲਖ ਦਾ ਮਤਲਬ ਲੱਖਣਾ ਭਾਵ ਦੇਖਣਾ, ਜੋ ਦੇਖਿਆ ਨਹੀਂ ਜਾਂਦਾ, ਜੋ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਅਲਖ। ਕਹਿੰਦੇ ਨੇ ਨਾਨਕ ਹਰ ਗੁਣ ਗਾਏ, ਨਾਨਕ ਤਾਂ ਉਸ ਈਸ਼ਵਰ ਦੇ ਗੁਣ ਗਾਉਂਦਾ ਏ ਅਲਖ, ਜਿਹੜਾ ਕਿ ਅਲਖ ਹੈ। ਪ੍ਰਭ ਲਾਖੀ ਹੈ, ਪ੍ਰਭੂ ਅਲਖ ਨੂੰ ਵੀ ਦ੍ਰਿਸ਼ਟੀਮਾਨ ਕਰ ਦਿੰਦਾ, ਲਾਖੀਏ ਭਾਵ ਉਸਨੂੰ ਵੀ ਸਮਝ ਲਈਦਾ, ਉਹ ਜੋ ਪ੍ਰਭੂ ਜੋ ਨਜ਼ਰੀ ਨਹੀਂ ਆਉਂਦਾ ਉਹਨੂੰ ਅਨੁਭਵ ਦੀ ਨਿਗਾਹ ਨਾਲ ਉਸਨੂੰ ਤੱਕ ਲਈਦਾ, ਜੋ ਦ੍ਰਿਸ਼ਟੀਮਾਨ ਨਹੀਂ ਉਹ ਵੀ ਨਜ਼ਰਾਂ ਚ ਆ ਜਾਂਦਾ ਹੈ। ਉਹ ਪ੍ਰਭੂ ਜੋ ਸਧਾਰਨ ਤੌਰ ਤੇ ਨਾ ਅੱਖਾਂ ਨਾਲ ਤੱਕਿਆ ਨਹੀਂ ਜਾ ਸਕਦਾ ਉਹ ਵੀ ਨਿਗਾਹ ਵਿੱਚ ਆ ਜਾਂਦਾ ਹੈ, ਉਹ ਵੀ ਨਜ਼ਰੀ ਆ ਜਾਂਦਾ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਹਾਂਜੀ,
ਸਲੋਕ ਮਹਲਾ ਤੀਜਾ। ਜਿਉ ਪਿੰਡ ਸਭ ਤਿਸਕਾ ਸਭਸੇ ਦੇ ਆਧਾਰ,
ਜਿਉ ਪਿੰਡ ਸਭ ਤਿਸਕਾ ਸਭਸੇ ਦੇ ਆਧਾਰ। ਜਿਉ ਭਾਵ ਜਿੰਦ, ਪਿੰਡ ਸਰੀਰ, ਸਭ ਤਿਸਕਾ ਇਹ ਜਾਨ ਵੀ ਉਹਦੀ ਦਿੱਤੀ ਹੈ, ਇਹ ਜਿੰਦ ਵੀ ਉਹਦੀ ਦਿੱਤੀ ਹੈ, ਇਹ ਸਰੀਰ ਵੀ ਉਹਦਾ ਦਿੱਤਾ ਹੈ। ਸਭ ਸਹਿ ਦੇ ਆਧਾਰ, ਸਾਰਿਆਂ ਦਾ ਆਸਰਾ ਉਹੀ ਹੈ। ਇੱਕ ਅਕਾਲ ਪੁਰਖ ਹੀ ਸਾਰਿਆਂ ਦਾ ਆਸਰਾ ਬਣਦਾ ਹੈ, ਸਾਰਿਆਂ ਨੂੰ ਆਸਰਾ ਦਿੰਦਾ ਹੈ। ਇੱਕ ਉਹੀ ਟੇਕ ਹੈ ਸਭਨਾਂ ਦੀ, ਉਹੀ ਆਸਰਾ ਹੈ। ਦੇਹ ਤੋਂ ਭਾਵ ਦੇਣਾ, ਸਾਰਿਆਂ ਨੂੰ ਆਸਰਾ ਉਹ ਦਿੰਦਾ ਹੈ, ਉਹ ਸਾਰਿਆਂ ਦਾ ਆਸਰਾ ਬਣ ਜਾਂਦਾ ਹੈ। ਹਾਂਜੀ,
ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ।
ਨਾਨਕ ਗੁਰਮੁਖੀ ਸੇਵੀਐ, ਇਹ ਨਾਨਕ ਉਹਨੂੰ ਗੁਰੂ ਦੀ ਸਿੱਖਿਆ ਦੁਆਰਾ ਸੇਵਿਆ ਜਾ ਸਕਦਾ ਹੈ, ਭਾਵ ਉਹਦੀ ਸੇਵਾ ਕੀਤੀ ਜਾ ਸਕਦੀ ਹੈ। ਤੇ ਅਕਾਲ ਪੁਰਖ ਦੀ ਸੇਵਾ ਕੀ ਹੈ? ਸਿਮਰਨ, ਜਪ, ਇਹ ਉਹਦੀ ਸੇਵਾ ਹੈ। ਨਾਮ ਜਪਣਾ ਅਕਾਲ ਪੁਰਖ ਦੀ ਸੇਵਾ ਹੈ। ਤੋ ਕਹਿੰਦੇ ਨੇ ਇਹ ਨਾਮ ਜਪਿਆ ਜਾ ਸਕਦਾ ਹੈ ਗੁਰੂ ਦੀ ਸਿੱਖਿਆ ਰਾਹੀਂ, ਗੁਰੂ ਦੇ ਬੋਲਾਂ ਰਾਹੀਂ, ਗੁਰੂ ਦੇ ਬਚਨਾਂ ਰਾਹੀਂ। ਤੋ ਨਾਨਕ ਗੁਰਮੁਖੀ ਸੇਵੀ ਹੈ, ਕਿਹਨੂੰ? ਸਦਾ ਸਦਾ ਦਾਤਾਰ, ਉਹ ਦਾਤਾਰ ਪਾਤਸ਼ਾਹ ਨੂੰ। ਤੇ ਸਦਾ ਸਦਾ ਮਤਲਬ ਹੈ ਹਮੇਸ਼ਾ। ਤੋ ਆਖਦੇ ਨੇ ਹੇ ਨਾਨਕ, ਹਮੇਸ਼ਾ ਹੀ ਗੁਰੂ ਦੀ ਸਿੱਖਿਆ ਦੁਆਰਾ ਉਸ ਅਕਾਲ ਪੁਰਖ ਨੂੰ ਉਹਦੀ ਸੇਵਾ ਕਰੀਏ, ਉਹਦਾ ਨਾਮ ਸਿਮਰਨ ਕਰੀਏ, ਉਹਨੂੰ ਭਜੀਏ। ਸਦਾ ਸਦਾ ਤੋਂ ਭਾਵ ਹਮੇਸ਼ਾ, ਤੋਂ ਸਦਾ ਹੀ ਨਿੱਤੀ ਹਮੇਸ਼ਾ ਹੀ ਗੁਰੂ ਦੀ ਸਿੱਖਿਆ ਲੈ ਕੇ ਨਾਮ ਜਪ ਕੇ ਉਸਨੂੰ ਆਰਾਧੀਏ, ਅਕਾਲ ਪੁਰਖ ਨੂੰ ਯਾਦ ਕਰੀਏ। ਹਾਂਜੀ,
ਹਾਂ ਬਲਿਹਾਰੀ ਤਿਨ ਕਹੋ ਜਿਨ ਧਿਆਇਆ ਹਰਨ।